ਵਾਰ 39 ਪੌੜੀ 11 ਵਿੱਚ ਪਰਮੇਸ਼ਰ ਦੇ ਨਾਮ ਰਸ ਦੇ ਰਸਗੇ ਜਿਹੜੇ ਪ੍ਰਭੂ ਚਰਨਾਂ ਵਿੱਚ ਸੁਰਤ ਬਿਰਤੀ ਕਰਕੇ ਲੀਨ ਨੇ, ਕੈਸਾ ਮਹਾਨ ਜੀਵਨ ਤੇ ਨਾਮ ਸਿਮਰਨ ਦੀ ਕਮਾਈ ਉਹਨਾਂ ਦੇ ਪਾਸ ਹੈ, ਵੱਖ ਵੱਖ ਪ੍ਰਮਾਣਾਂ ਸਹਿਤ ਪ੍ਰਮਾਣ ਕਰ ਰਹੇ ਨੇ। ਅਮਲੀ ਖਾਸੇ ਮਜਲਸੀ ਪਿਰਮ ਪਿਆਲਾ ਅਲੱਖ ਲਖਾਇਆ ਮਾਲਾ ਤਸਬੀ ਤੋੜ ਕੇ ਜਿਉਂ 100 ਤਿਵੇਂ 78 ਲਾਇਆ ਮੇਰੂ ਇਮਾਮ ਰਲਾਏ ਕੈ ਰਾਮ ਰਹੀਮ ਨਾਉ ਗਿਣਾਇਆ ਦੋਏ ਮਿਲ ਇੱਕ ਵਜੂਦ ਹੋਏ ਚੌਪੜ ਸਾਰੀ ਜੋੜ ਜੁੜਾਇਆ ਸ਼ਿਵ ਸ਼ਕਤੀ ਨੂੰ ਲੰਘ ਕੈ ਪਿਰਮ ਪਿਆਲੇ ਨਿਜ ਘਰ ਆਇਆ ਰਾਜਸ ਤਾਮਸ ਸਾਥ ਕੋ ਤੀਨੋ ਲੰਘ ਚੌਥਾ ਪਦ ਪਾਇਆ ਗੁਰ ਗੋਬਿੰਦ ਖੁਦਾਏ ਪੀਰ ਗੁਰਸਿੱਖ ਪੀਰ ਮੁਰੀਦ ਲਖਾਇਆ ਸੱਚ ਸ਼ਬਦ ਪਰਗਾਸ ਕਰ ਸ਼ਬਦ ਸੁਰਤ ਸੱਚ ਸੱਚ ਮਿਲਾਇਆ ਸੱਚਾ ਪਾਤਸ਼ਾਹ ਸੱਚ ਪਾਇਆ ਸੱਚਾ ਪਾਤਸ਼ਾਹ ਸੱਚ ਪਾਇਆ। ਜਿਹੜੇ ਸਾਧ ਸੰਗਤ ਪਰਮੇਸ਼ਰ ਦੇ ਪਿਆਰੇ ਨਾਮ ਰਸਕੇ ਹਨ ਉਹ ਹਿੰਦੂ ਮੁਸਲਮਾਨਾਂ ਦੇ ਮਤ ਮਤਾਂਤਰਾਂ ਤੋਂ ਉੱਚੇ ਉੱਠ ਖਲੋਂਦੇ, ਸੁਰਤ ਬਿਰਤੀ ਕਰਕੇ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ, ਕਿਉਂਕਿ ਉਹਨਾਂ ਦਾ ਸੰਬੰਧ ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ ਨਾਲ ਬਣ ਜਾਂਦਾ ਹੈ। ਸੱਚੇ ਦੇ ਨਾਲ ਤੇ ਸੱਚ ਦੇ ਨਾਲ ਧਿਆਨ ਦੇਣਾ, ਸੱਚੇ ਦੇ ਨਾਲ ਭਾਵ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਤੇ ਜੀਵਨ ਦੇ ਵਿੱਚ ਸੱਚ ਕਮਾਉਣਾ, ਇਹਦੇ ਨਾਲ ਹੀ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਹਿੰਦੂ ਮੁਸਲਮਾਨ ਆਦਿਕ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਮਾਲਾ ਤੇ ਤਸਬੀਆਂ ਫੇਰਦੇ ਆ, ਭਾਈ ਗੁਰਦਾਸ ਜੀ ਨੇ ਉਹਨਾਂ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ। ਜਿਹੜਾ ਹਿੰਦੂ ਮਤ ਦਾ ਇਨਸਾਨ ਹੈ ਉਹਦੇ ਹੱਥ ਵਿੱਚ ਵੀ ਮਾਲਾ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਦੇ ਹੱਥ ਦੀ ਮਾਲਾ ਦੇ 108 ਮਣਕੇ ਆ, ਤੇ ਜਿਹੜੀ ਮੁਸਲਮਾਨਾਂ ਦੀ ਹੈ ਉਹਨੂੰ ਤਸਬੀ ਕਹਿੰਦੇ ਨੇ, ਉਹਦਾ 100 ਮਣਕਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਸੱਤ ਸੰਗਤ ਵਿੱਚ ਜੁੜਨ ਵਾਲੇ ਨੇ ਉਹ ਇਹਨਾਂ ਮਾਲਾ ਤੇ ਤਸਬੀਆਂ ਤੋਂ ਵੀ ਅਗਾਂਹ ਨਿਕਲ ਜਾਂਦੇ। ਪਰਮੇਸ਼ਰ ਦੇ ਪ੍ਰੇਮ ਦਾ ਪਿਆਲਾ ਇਹਨਾਂ ਤਸਬੀਆਂ ਤੇ ਮਾਲਾ ਦੇ ਮਣਕਿਆਂ ਦੇ ਰਾਹੀਂ ਨਹੀਂ, ਹਿਰਦੇ ਵਿੱਚ ਰੱਬ ਦਾ ਪ੍ਰੇਮ ਪੈਦਾ ਕਰਕੇ ਪੀਤਾ ਜਾ ਸਕਦਾ ਪ੍ਰੇਮ ਦਾ ਪਿਆਲਾ। ਇਸ ਲਈ ਇਹ ਸੰਸਾਰ ਜਗਤ ਦੇ ਵਿੱਚ ਮੁਸਲਮਾਨ ਤੇ ਹਿੰਦੂ ਆਦਿਕ ਆਪਣੇ ਆਪਣੇ ਮਤ ਮਤਾਂਤਰਾਂ ਦੇ ਕਰਮ ਕਾਂਡਾਂ ਵਿੱਚ ਪਏ ਰਹੇ, ਪ੍ਰਭੂ ਦਾ ਪਿਆਰਾ ਰੱਬ ਦੀ ਬੰਦਗੀ ਵਾਲਾ ਪ੍ਰੇਮ ਪਿਆਲਾ ਪੀ ਕੇ ਪ੍ਰਭੂ ਦੇ ਚਰਨਾਂ ਵਿੱਚ ਮਸਤ ਹੋ ਕੇ ਆਨੰਦ ਮਾਣਦਾ ਰਿਹਾ। ਫਰਮਾਨ ਕੀਤਾ, ਕਹਿਣ ਲੱਗੇ ਅਮਲੀ ਖਾਸੇ ਮਜਲਸੀ ਪਿਰਮ ਪਿਆਲਾ ਅਲੱਖ ਲਖਾਇਆ। ਜਿਹੜੇ ਗੁਰਮੁਖ ਜਾਣਿਆ ਉਹ ਖਾਸ ਮਜਲਸ ਦੇ ਵਿੱਚ, ਮਜਲਸ ਸ਼ਬਦ ਜਿਹੜਾ ਇਹਦਾ ਅਰਥ ਹੁੰਦਾ ਇਕੱਠ, ਜਿੱਥੇ ਸਤ ਸੰਗੀ ਜਾਣਿਆ, ਕਹਿੰਦੇ ਖਾਸ ਮਜਲਸ ਵਿੱਚ ਭਾਵ ਅਕਾਲ ਪੁਰਖ ਦੀ ਸਤ ਸੰਗਤ ਦੇ ਜਿਹੜੇ ਅਮਲੀ ਆ, ਜਿਹੜੇ ਸਾਧ ਸੰਗਤ ਦੇ ਵਿੱਚ ਆ ਕੇ ਨਾਮ ਦਾ ਅਮਲ, ਸ਼ਬਦ ਦਾ ਅਮਲ, ਬਾਣੀ ਦਾ ਅਮਲ, ਸਿਮਰਨ ਭਗਤੀ ਦਾ ਅਮਲ ਛਕਦੇ ਆ ਤੇ ਅਮਲੀ ਜੀਵਨ ਵਾਲੇ ਬਣ ਜਾਂਦੇ ਆ, ਉਹ ਪ੍ਰੇਮ ਦਾ ਪਿਆਲਾ ਪੀ ਕੇ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ ਆ। ਉਹ ਪਰਮਾਤਮਾ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਉਸ ਨੂੰ ਅਨੁਭਵ ਕਰਕੇ ਉਹਦੇ ਚਰਨਾਂ ਵਿੱਚ ਲੀਨ ਹੋਏ ਰਹਿੰਦੇ ਆ ਗੁਰਮੁਖ ਜਨ। ਤੇ ਲੀਨ ਹੋਣ ਦਾ ਟਿਕਾਣਾ, ਜਿੱਥੇ ਪ੍ਰਭੂ ਚਰਨਾਂ ਵਿੱਚ ਲੀਨਤਾ ਹੋਣੀ ਆ, ਉਹ ਟਿਕਾਣਾ ਤੇ ਉਹ ਜਗ੍ਹਾ ਹੈ ਗੁਰੂ ਕੀ ਸੰਗਤ, ਅਰਥਾਤ ਸਾਧ ਸੰਗਤ ਸਤ ਸੰਗਤ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਲਾ ਤਸਬੀ ਤੋੜ ਕੇ ਜਿਉਂ 100 ਤਿਵੇਂ 78 ਲਾਇਆ। ਕਹਿੰਦੇ ਸਮਝ ਲਓ ਵੀ ਉਹਨਾਂ ਨੇ ਮਾਲਾ ਵੀ ਤੋੜ ਦਿੱਤੀ ਤੇ ਤਸਬੀ ਵੀ ਤੋੜ ਦਿੱਤੀ। ਜਿਹੜੀ ਮਣਕਿਆਂ ਦੀ ਮਾਲਾ ਨਾ, ਉਹ ਹਿੰਦੂ ਦੇ ਕੋਲ ਆ, ਮੁਸਲਮਾਨ ਉਸੇ ਨੂੰ ਤਸਬੀ ਕਹਿੰਦੇ। ਕਹਿੰਦੇ ਮਾਲਾ ਤਸਬੀ ਤੋੜ ਕੇ, ਸਮਝੋ ਵੀ ਉਹਨਾਂ ਨੇ ਮਾਲਾ ਤੇ ਤਸਬੀ ਤੋੜ ਦਿੱਤੀ। ਤੋੜ ਦੇਣ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਕੋਈ ਉਹਦੇ ਮਣਕੇ ਖਿਲਾਰ ਦਿੱਤੇ ਆ, ਭਾਵ ਇਹ ਆ ਵੀ ਉਹ ਕਹਿੰਦੇ ਸਾਨੂੰ ਲੋੜ ਹੀ ਕੋਈ ਨਹੀਂ, ਅਸੀਂ ਤੋੜ ਦਿੱਤੀ ਮਾਲਾ, ਤੋੜਤੀ ਤਸਬੀ, ਸਾਨੂੰ ਨਹੀਂ ਕੋਈ ਲੋੜ ਇਹਨਾਂ ਦੀ। ਅਸੀਂ ਹਿਰਦੇ ਦੇ ਨਾਲ ਸਵਾਸਾਂ ਨੂੰ ਹੀ ਮਾਲਾ ਬਣਾ ਲਿਆ, ਸਵਾਸਾਂ ਨੂੰ ਹੀ ਤਸਬੀ ਬਣਾ ਲਿਆ। ਹਰ ਸਵਾਸ ਵਿੱਚ ਰੱਬ ਦੀ ਯਾਦ ਹੈ। ਮਾਲਾ ਤਸਬੀ ਤੋੜ ਕੇ ਜਿਉਂ ਸੌ ਤਿਵੇਂ ਅਠੋਤਰ ਲਾਇਆ। ਜਿਉਂ ਸੌ, ਸੌ ਦਾ ਮਤਲਬ ਹੈ ਜਿਹੜੇ ਮੁਸਲਮਾਨ ਲੋਕਾਂ ਦੇ ਹੱਥ ਵਿੱਚ ਤਸਬੀ ਹੁੰਦੀ ਨਾ, ਜਿਸ ਨੂੰ ਹਿੰਦੂ ਆਦਿਕ ਮਾਲਾ ਕਹਿੰਦੇ, ਕਹਿਣ ਲੱਗੇ ਉਹ ਜਿਹੜੀ ਤਸਬੀ ਹੈ ਮੁਸਲਮਾਨਾਂ ਦੇ ਹੱਥ 'ਚ ਪਕੜੀ, ਉਹਦੇ ਸੌ ਦਾਣੇ ਹੁੰਦੇ ਉਹਦੇ, ਜਿਸ ਨੂੰ ਆਪਾਂ ਮਣ ਕੇ ਕਹਿੰਦੇ ਹਾਂ। ਜਿਹੜੀ ਹਿੰਦੂ ਦੇ ਹੱਥ 'ਚ ਹੈ, ਕਹਿਣ ਲੱਗੇ ਜਿਉਂ ਸੌ ਤਿਵੇਂ ਅਠੋਤਰ ਲਾਇਆ। ਅਠੋਤਰ ਦਾ ਮਤਲਬ ਹੈ ਇੱਕ ਸੌ ਅੱਠ ਮਣਕਿਆਂ ਦੀ ਮਾਲਾ। ਮਾਲਾ ਅਤੇ ਤਸਬੀ ਨੂੰ ਤੋੜ ਕੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਸੌ ਤਿਵੇਂ ਉਹਦੇ ਉੱਤੇ ਅੱਠ ਹੋਰ, 108 ਹੋ ਗਏ। ਭਾਵ ਗਿਣਤੀ ਮਿਣਤੀ ਜਿਹੜੀ ਆ ਉਹ ਪਰਮੇਸ਼ਰ ਦੇ ਪਿਆਰੇ ਨਹੀਂ ਕਰਦੇ। ਭਾਵ ਗਿਣਤੀ ਮਿਣਤੀ ਦਾ ਭਜਨ ਆਦਿਕ ਨਹੀਂ ਕਿ ਅਸੀਂ ਤਸਬੀ ਨਾਲ ਕਰਨਾ ਜਾਂ ਅਸੀਂ ਮਾਲਾ ਨਾਲ ਕਰਨਾ। ਉਹਨਾਂ ਦਾ ਜੀਵਨ ਕੀ ਹੈ ਫਿਰ? ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹ ਹੈ ਉਹਨਾਂ ਦਾ ਜੀਵਨ। ਰੱਬ ਦੇ ਪਿਆਰਿਆਂ ਦਾ ਜੀਵਨ ਹੈ ਉੱਠਦੇ ਹਾਂ, ਬਹਿੰਦੇ ਹਾਂ, ਸੁੱਤੇ ਹਾਂ, ਸਦਾ ਸਦਾ ਹਰ ਨਾਮ ਤੇ ਆਈਏ। ਰੱਬ ਦੇ ਪਿਆਰਿਆਂ ਦਾ ਕੀ ਜੀਵਨ ਹੈ? ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਰੱਬ ਦੇ ਪਿਆਰਿਆਂ ਦਾ ਕੀ ਹੈ ਜੀਵਨ? ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਉਹ ਸਦਾ ਵਾਸਤੇ ਆਨੰਦ ਵਿੱਚ, ਉਹ ਕਹਿੰਦੇ ਮੇਰੀ ਰਸਨਾ ਹੀ ਸਿਮਰਨੀ ਮਾਲਾ ਬਣ ਗਈ ਹੈ, ਇਸ ਰਸਨਾ ਨੂੰ ਕਿਸੇ ਵੀ ਖਿੰਨ, ਕਿਸੇ ਪਲ ਤੇ ਕਿਸੇ ਘੜੀ ਪ੍ਰਭੂ ਦਾ ਨਾਮ ਨਹੀਂ ਵਿਸਰਦਾ। ਅਗਲੀ ਪੰਕਤੀ ਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਮੇਰ ਇਮਾਮ ਰਲਾਏ ਕਹਿ ਰਾਮ ਰਹੀਮ ਨਾ ਨਾਉ ਗਣਾਇਆ। ਮੇਰ ਤੇ ਇਮਾਮ ਦੋ ਸ਼ਬਦ ਆਏ। ਮੇਰ ਦਾ ਅਰਥ ਹੈ ਮੇਰੂ, ਜਿਹੜੀ 108 ਮਣਕਿਆਂ ਵਾਲੀ ਮਾਲਾ ਆ, ਜਿਹੜੇ ਹਿੰਦੂ ਲੋਕ ਆਦਿਕ ਸਿੱਖਾਂ ਦੇ ਹੱਥਾਂ 'ਚ ਵੀ ਆਪਾਂ ਤੱਕਦੇ ਹਾਂ, ਉਹਦਾ ਜਿਹੜਾ ਸਾਰਿਆਂ ਤੋਂ ਉੱਪਰਲਾ ਮਣਕਾ ਆ, ਉਹਨਾਂ 108 ਮਣਕਿਆਂ ਤੋਂ ਰਹਿਤ ਵਾ, ਉਹ ਵੱਖਰਾ ਵਾ। ਸਿਰੇ ਦੇ ਉੱਤੇ ਜਿਹੜਾ ਮਣਕਾ ਲੱਗਾ ਨਾ, ਉਹਨੂੰ 108 ਮਣਕਿਆਂ ਦੀ ਮਾਲਾ ਨੂੰ, ਉਹ ਜਿਹੜਾ ਸਿਰੇ ਦਾ ਮਣਕਾ ਉਹਨੂੰ ਮੇਰੂ ਕਹਿੰਦੇ। ਤੇ ਇਸਲਾਮ ਦੇ ਵਿੱਚ ਜਿਹੜੀ 100 ਦਾਣਿਆਂ ਦੀ ਮਾਲਾ ਆ, ਉਹਦਾ ਜਿਹੜਾ ਸਿਰੇ ਵਾਲਾ ਉਹ ਦਾਣਾ ਮਣਕਾ ਆ, ਉਹਨੂੰ ਇਮਾਮ ਕਹਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਮੇਰੂ ਇਮਾਮ ਰਲਾਏ ਕੇ ਰਾਮ ਰਹੀਮ ਨਾ ਨਾਉ ਗਣਾਇਆ। ਮਾਲਾ ਦੇ ਸਿਰੇ ਦਾ ਮਣਕਾ, ਔਰ ਇਮਾਮ ਜਿਹੜਾ ਤਸਬੀ ਦੇ ਸਿਰੇ ਦਾ ਆ, ਉਹਨੂੰ ਪ੍ਰਭੂ ਦੇ ਪਿਆਰਿਆਂ ਨੇ ਇੱਕ ਜਾਣਿਆ। ਉਹ ਕਹਿੰਦੇ ਇਹ ਨਹੀਂ ਕਿ ਮਾਲਾ ਨਾਲ ਰੱਬ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਤੇ ਤਸਬੀ ਨਾਲ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਤਸਬੀ ਫੇਰੀਏ ਤਾਂ ਖੁਦਾ ਮਿਲ ਸਕਦਾ, ਮਾਲਾ ਫੇਰਿਆਂ ਨਹੀਂ ਮਿਲਣਾ, ਜਾਂ ਮਾਲਾ ਫੇਰਿਆਂ ਭਗਵਾਨ ਮਿਲ ਸਕਦਾ ਆ, ਤੇ ਤਸਬੀ ਫੇਰਿਆਂ ਨਹੀਂ ਮਿਲਣਾ। ਜਿਹੜੇ ਰੱਬ ਦੇ ਪਿਆਰੇ, ਉਹਨਾਂ ਨੇ ਮਾਲਾ ਨੂੰ ਵੀ ਤੇ ਤਸਬੀ ਨੂੰ ਵੀ, ਭਾਵ ਮੇਰੂ ਮਣਕੇ ਨੂੰ ਵੀ ਤੇ ਇਮਾਮ ਮਣਕਾ ਦਾਣਾ ਜਿਹੜਾ ਉਹਨੂੰ ਵੀ ਇੱਕ ਜਾਣਿਆ। ਉਹ ਕਹਿੰਦੇ ਮੇਰਾ ਸੁਭਾਅ ਇਹ ਆ ਰੱਬ ਦਾ ਪਿਆਰਾ। ਉਹ ਕਹਿੰਦੇ ਭਾਵੇਂ ਰਾਮ ਆਖੋ ਤੇ ਭਾਵੇਂ ਰਹੀਮ ਆਖੋ, ਕਿਉਂਕਿ ਹਿੰਦੂ ਰਾਮ ਕਹਿੰਦਾ ਤੇ ਮੁਸਲਮਾਨ ਰਹੀਮ। ਰਾਮ ਰਹੀਮ ਨਾ ਨਾਉ ਗਣਾਇਆ। ਕਹਿੰਦੇ ਤੁਸੀਂ ਲੋਕ ਮਾਲਾ ਫੇਰਦੇ ਹੋ, ਤਸਬੀ ਫੇਰਦੇ ਹੋ, ਪਰ ਰਾਮ ਦਾ ਨਾਮ, ਰਹੀਮ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਅੰਤਸ਼ ਕਰਨ ਵਿੱਚ ਤੁਸੀਂ ਨਹੀਂ ਟਿਕਾਇਆ। ਰੱਬ ਦੇ ਪਿਆਰਿਆਂ ਨੇ ਜਿਹੜੇ ਅੰਤਸ਼ ਕਰਨ ਵਿੱਚੋਂ ਪ੍ਰਭੂ ਨਾਲ ਜੁੜ ਗਏ, ਉਹਨਾਂ ਨੇ ਰਾਮ ਰਹੀਮ ਦਾ ਨਾਉ ਉਹ ਗਿਣਿਆ ਹੀ ਨਹੀਂ। ਕਹਿੰਦੇ ਅਸੀਂ ਗਿਣਤੀ ਤੋੜ ਦਿੱਤੀ, ਸਾਰੀ ਗਿਣਤੀ ਅਸੀਂ ਤੋੜ ਦਿੱਤੀ, ਅਸੀਂ ਕਿਸੇ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੇ। ਇਹ ਤੇ ਕਹਿ ਦਿਓ ਕਿ ਇਸ ਬੰਦੇ ਨੇ ਇੰਨੀਆਂ ਮਾਲਾ ਫੇਰ ਲਈਆਂ, ਹੁਣ 108 ਮਣਕੇ ਆ। ਜੇ ਹੁਣ ਆਪਾਂ ਆਖੀਏ 108 ਮਣਕੇ ਆ ਤੇ 10 ਮਾਲਾ ਆਪਾਂ ਫੇਰ ਲਈਆਂ, ਤੇ ਅਸੀਂ ਰੱਬ ਦਾ ਨਾਂ 1080 ਵਾਰੀ ਲੈ ਲਿਆ, ਇਹੋ ਹੀ ਆਖੋਗੇ? ਕੋਈ ਪਾਠ ਕਰੇ, ਕੋਈ ਜਾਪ ਕਰੇ, ਕੋਈ ਰੱਬ ਦਾ ਨਾਂ ਲਏ, ਹੁਣ 10 ਮਾਲਾ ਜੇ ਆਪਾਂ 108 ਮਣਕਿਆਂ ਵਾਲੀਆਂ ਫੇਰ ਲਈਏ, ਤੇ 108 ਮਣਕਿਆਂ ਦੀ ਮਾਲਾ ਤੇ 10 ਵਾਰੀ ਫੇਰੀ ਤੇ ਕਿੰਨੀ ਵਾਰੀ ਰੱਬ ਦਾ ਨਾਂ ਲੈ ਲਿਆ? 1080 ਵਾਰੀ ਲੈ ਲਿਆ। ਜੇ ਹੁਣ ਮੁਸਲਮਾਨ 10 ਵਾਰੀ ਤਸਬੀ ਫੇਰ ਲਵੇ, 100 ਮਣਕੇ ਨੇ ਉਹਦੇ, ਇਹਦਾ ਮਤਲਬ ਉਹਨੇ 1000 ਵਾਰੀ ਅੱਲਾ ਦਾ ਨਾਂ ਲੈ ਲਿਆ। ਗਿਣਤੀ ਮਿਣਤੀ ਹੋ ਗਈ ਨਾ, ਪਰ ਜਿਹੜਾ ਹਰ ਸਾਹ ਦੇ ਨਾਲ ਵਾਹਿਗੁਰੂ 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 ਜਪਦਾ ਹੈ, ਕੀ ਗਿਣਤੀ ਕਰੋਗੇ ਉਸ ਦੀ? ਕਿੰਨੀ ਵਾਰੀ ਜਪ ਲਿਆ? ਇੱਕ ਘੰਟਾ ਬਹਿ ਗਿਆ, ਦੋ ਘੰਟੇ ਬਹਿ ਗਿਆ, ਅੱਧਾ ਘੰਟਾ ਬਹਿ ਕੇ ਜਪ ਲਿਆ, ਉਹਦੀ ਆਰਾਧਨਾ ਕਰ ਲਈ, ਕੀ ਗਿਣਤੀ ਕਰੋਗੇ? ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, ਜਿਹੜੇ ਪ੍ਰਭੂ ਦੇ ਚਰਨਾਂ ਵਿੱਚ ਲੀਨ ਅਭੇਦ ਹਰ ਸਵਾਸ ਦੇ ਨਾਲ ਉਹਨੂੰ ਜਪਦੇ ਨੇ, ਸਭ ਗਿਣਤੀਆਂ ਬਿਣਤੀਆਂ ਤੋਂ ਅੱਗੇ ਨਿਕਲ ਗਏ। ਗੁਰਮੁਖ ਰੋਮ ਰੋਮ ਹਰ ਤਿਆਗ, ਜਿਹੜਾ ਗੁਰਮੁਖ ਹੈ ਉਹਦਾ ਜੀਵਨ ਗੁਰਮੁਖ ਸਗਲੀ ਗਣਤ ਮਿਟਾ ਲੈ। ਅਗਲੀ ਤੁਕ ਵਿੱਚ ਹੋਰ ਫੁਰਮਾਨ ਕਰਦੇ ਨੇ ਭਾਈ ਗੁਰਦਾਸ ਜੀ, ਦੋਏ ਮਿਲ ਇੱਕ ਵਜੂਦ ਹੋਏ, ਚੌਪੜ ਸਾਰੀ ਜੋੜ ਜੁੜਾਇਆ। ਕਹਿੰਦੇ ਗੱਲ ਕੀ ਵੀ ਦੋਵਾਂ ਨੂੰ, ਭਾਵੇਂ ਕੋਈ ਰਾਮ ਕਹਿੰਦਾ ਤੇ ਭਾਵੇਂ ਕੋਈ ਰਹੀਮ ਕਹਿੰਦਾ, ਪਰਮੇਸ਼ਰ ਦੇ ਪਿਆਰੇ ਇੱਕ ਸਰੀਰ ਸਮਝ ਕੇ ਸਾਰੇ ਸੰਸਾਰ ਦੀ ਬਾਜੀ ਨੂੰ, ਜਿਵੇਂ ਚੌਪੜ ਦੀ ਬਾਜੀ ਹੈ ਨਾ, ਉਹਦਾ ਹੀ ਜੋੜ ਸਮਝਦੇ ਆ। ਉਹੋ ਹੀ ਰਾਮ ਆ, ਉਹੋ ਹੀ ਰਹੀਮ ਹੈ, ਉਹੋ ਹੀ ਖੁਦਾ ਹੈ, ਉਹੋ ਹੀ ਭਗਵਾਨ ਹੈ, ਉਹੋ ਹੀ ਅੱਲਾ ਹੈ ਤੇ ਉਹੋ ਹੀ ਪਰਮੇਸ਼ਰ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅਲਾਏ। ਇਸ ਲਈ ਪਰਮੇਸ਼ਰ ਦੇ ਪਿਆਰਿਆਂ ਨੇ ਆਖਿਆ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ। ਕਿਸ ਦੇ ਨੂਰ ਤੋਂ? ਅੱਲਾ ਦੇ ਨੂਰ ਤੋਂ ਕਿ ਰਾਮ ਦੇ ਨੂਰ ਤੋਂ? ਰਾਮ ਦੇ ਨੂਰ ਤੋਂ ਕਿ ਰਹੀਮ ਦੇ ਨੂਰ ਤੋਂ ਜਗਤ ਉਪਜਿਆ? ਉਹ ਕਹਿੰਦੇ ਇੱਕੋ ਹੀ ਆ, ਉਹ ਜਿੰਨੇ ਮਰਜ਼ੀ ਉਹਦੇ ਨਾਂ ਲਈ ਜਾਓ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹਨਾਂ ਨੇ ਇਹ ਆਖਿਆ, ਸੱਚ ਦੇ ਨਾਲ ਸਾਂਝ ਪਾਓ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਬੇਅੰਤ ਨਾਮ ਨੇ ਪਰ ਹੈ ਉਹ ਪਰਮਾਤਮਾ ਇੱਕ। ਕੋਈ ਨਾਂ ਲੈ ਕੇ ਉਹਨੂੰ ਯਾਦ ਕੀਤਾ, ਉਹਨੂੰ ਪੁਕਾਰਿਆ, ਉਹਨੇ ਹਾਜ਼ਰ ਹੋ ਹੀ ਜਾਣਾ, ਕਿਉਂਕਿ ਉਸੇ ਦੇ ਨਾਮ ਨੇ ਸਾਰੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਪ੍ਰੇਮ ਪਿਆਲਾ ਪੀਣ ਵਾਲੇ ਜਿਹੜੇ ਪ੍ਰਭੂ ਪਿਆਰੇ ਨੇ ਨਾ, ਉਹ ਸਾਰੇ ਦੇ ਸਾਰੇ ਜਗਤ ਵਿੱਚ ਇੱਕ ਪਰਮੇਸ਼ਰ ਨੂੰ ਤੱਕਦੇ ਆ, ਸਭ ਗਿਣਤੀਆਂ ਤੋਂ ਅੱਗੇ ਨਿਕਲ ਗਏ। ਗੁਰਮੁਖ ਸਗਲੀ ਗਣਤ ਮਿਟਾ, ਆ ਜੀਵਨ ਹੈ ਪਰਮੇਸ਼ਰ ਦੇ ਪਿਆਰਿਆਂ ਦਾ। ਸ਼ਿਵ ਸ਼ਕਤੀ ਨੂੰ ਲੰਘ ਕੇ ਪਿਰਮ ਪਿਆਲੇ ਨਿਜ ਕਰ ਆਇਆ, ਆ ਹੈ ਪ੍ਰੇਮ ਦਾ ਪਿਆਲਾ। ਕਹਿੰਦੇ ਸ਼ਿਵ ਸ਼ਕਤੀ ਨੂੰ ਲੰਘ ਕੇ ਉਹਨਾਂ ਨੇ ਤੇ ਪ੍ਰੇਮ ਦਾ ਪਿਆਲਾ ਪੀਤਾ, ਪਰਮੇਸ਼ਰ ਦੇ ਨਾਮ ਦਾ ਪਿਆਲਾ ਪੀਤਾ ਉਹਨਾਂ ਨੇ, ਉਹਨਾਂ ਨੇ ਤੇ ਭਜਨ ਬੰਦਗੀ ਦਾ ਪਿਆਲਾ ਪੀਤਾ। ਉਹ ਸਭ ਸੰਸਾਰ ਦੀਆਂ ਹੱਦਾਂ ਤੋਂ ਅਗਾਂਹ ਲੰਘ ਗਿਆ, ਜਿਹੜੀਆਂ ਭਾਵ ਦੁਨੀਆਂ ਦੀਆਂ ਵੰਡਾਂ ਪਈਆਂ ਨਾ, ਲੋਕਾਂ ਦੀਆਂ ਵੰਡਾਂ ਪਈਆਂ ਜਿਹੜੀਆਂ, ਉਹਨਾਂ ਸਾਰਿਆਂ ਤੋਂ ਅੱਗੇ ਨਿਕਲ ਕੇ ਪ੍ਰੇਮ ਪਿਆਲਾ ਪੀ ਕੇ ਨਿੱਜ ਘਰ ਆਇਆ, ਆਪਣੇ ਅਸਲੀ ਸਰੂਪ ਵਿੱਚ ਟਿਕ ਜਾਂਦੇ ਆ। ਅੰਤਸ਼ ਕਰਨ 'ਚ ਜਿੱਥੇ ਪਰਮੇਸ਼ਰ ਦੀ ਜੋਤ ਵਸਦੀ ਹੈ, ਉਹਦੇ ਨਾਲ ਸਾਂਝ ਪਾ ਲੈਂਦੇ। ਰਾਜਸ ਤਾਮਸ ਸਾਤਕੋ ਤੀਨੋ ਲੰਘ ਚੌਥਾ ਪਦ ਪਾਇਆ, ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਸਾਰਿਆਂ ਨੂੰ ਲੰਘ ਕੇ ਚੌਥੇ ਪਦ ਦੇ ਵਿੱਚ ਜਿੱਥੇ ਪਰਮੇਸ਼ਰ ਦੀ ਪ੍ਰਾਪਤੀ ਹੈ, ਜਿੱਥੇ ਨਿਰੰਕਾਰ ਵਾਹਿਗੁਰੂ ਵਿੱਚ ਲੀਨ ਅਭੇਦ ਹੋ ਜਾਈਦਾ, ਉੱਥੇ ਸਥਿਰ ਰਹਿੰਦੇ ਨੇ ਪਰਮੇਸ਼ਰ ਦੇ ਪਿਆਰੇ। ਗੁਰ ਗੋਬਿੰਦ ਖੁਦਾਏ ਪੀਰ, ਗੁਰਸਿੱਖ ਪੀਰ ਮੁਰੀਦ ਲਿਖਾਇਆ। ਕੀ ਹੈ ਗੁਰਮੁਖ ਪਿਆਰਿਆਂ ਦਾ ਜੀਵਨ? ਉਹ ਕਹਿੰਦੇ ਉਹੋ ਹੀ ਗੋਬਿੰਦ ਹੈ, ਉਹੋ ਹੀ ਗੁਰੂ ਹੈ, ਉਹੋ ਹੀ ਖੁਦਾ ਹੈ, ਉਹੋ ਹੀ ਸਾਡਾ ਵਾਹਿਗੁਰੂ ਹੈ, ਉਹੋ ਹੀ ਸਾਡਾ ਪੀਰ ਹੈ, ਜਿਸ ਦੇ ਅਸੀਂ ਮੁਰੀਦ ਹਾਂ। ਉਸੇ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਨੇ, ਭਾਵ ਕਿ ਉਹ ਸ਼ਬਦਾਂ ਦੇ ਭਿੰਨ ਭੇਦ ਵਿੱਚ ਨਹੀਂ ਪੈਂਦੇ। ਸ਼ਬਦਾਂ ਦਾ ਮਤਲਬ ਕਿ ਕੋਈ ਉਹਨੂੰ ਖੁਦਾ ਆਖੇ ਤੇ ਕੋਈ ਉਹਨੂੰ ਭਗਵਾਨ ਆਖੇ। ਰੱਬ ਦਾ ਪਿਆਰਾ ਕਹਿੰਦਾ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ, ਕਿ ਮੈਂ ਉਹਨੂੰ ਭਗਵਾਨ ਕਹਿਣਾ ਆ ਕਿ ਮੈਂ ਉਹਨੂੰ ਖੁਦਾ ਕਹਿਣਾ, ਮੈਂ ਉਸਨੂੰ ਗੋਬਿੰਦ ਆਖਣਾ ਆ ਕਿ ਜਾਂ ਮੈਂ ਉਸਨੂੰ ਪੀਰ ਆਖਣਾ, ਮੈਂ ਉਸਨੂੰ ਰਾਮ ਕਹਿਣਾ ਆ ਕਿ ਜਾਂ ਮੈਂ ਰਹੀਮ ਕਹਿਣਾ ਆ, ਇਹਦੇ ਨਾਲ ਕੋਈ ਸੰਬੰਧ ਨਹੀਂ। ਉਹੋ ਹੀ ਗੁਰੂ ਹੈ, ਉਹੋ ਹੀ ਗੋਬਿੰਦ, ਉਹੋ ਹੀ ਖੁਦਾ, ਉਹੋ ਹੀ ਮੇਰਾ ਪੀਰ, ਜਿਸ ਦੇ ਅਸੀਂ ਗੁਰਸਿੱਖ ਹਾਂ, ਜਿਸ ਦੇ ਅਸੀਂ ਮੁਰੀਦ ਹਾਂ, ਜਿਸ ਦੇ ਅਸੀਂ ਸੇਵਕ ਹਾਂ। ਭਾਵ ਉਹ ਅਰਥ ਨੂੰ ਸਮਝਦੇ ਆ ਕਿ ਇਹ ਰੱਬ ਦਾ ਨਾਂ ਆ, ਅੱਖਰਾਂ ਦੇ ਵਿੱਚ ਨਹੀਂ ਪੈਂਦੇ ਕਿ ਅੱਖਰਾਂ ਵਿੱਚ ਖੁਦਾ ਲਿਖਿਆ ਕਿ ਜਾਂ ਭਗਵਾਨ ਲਿਖਿਆ, ਇਹਦੇ ਨਾਲ ਸੰਬੰਧ ਨਹੀਂ। ਇੱਕ ਵਾਹਿਗੁਰੂ ਦੇ ਚਰਨਾਂ ਨਾਲ ਹੀ ਉਹਨਾਂ ਦੀ ਸਾਂਝ ਹੈ, ਇਸ ਕਰਕੇ ਉਹ ਲੜਦੇ ਝਗੜਦੇ ਤੇ ਵਾਦ ਵਿਵਾਦ ਵਿੱਚ ਨਹੀਂ ਪੈਂਦੇ। ਸੱਚ ਸ਼ਬਦ ਪਰਗਾਸ ਕਰ, ਸ਼ਬਦ ਸੁਰਤ ਸੱਚ ਸੱਚ ਮਿਲਾਇਆ। ਸੱਚੇ ਸ਼ਬਦ ਦਾ ਪ੍ਰਕਾਸ਼ ਆਪਣੇ ਮਨ ਹਿਰਦੇ ਦੇ ਵਿੱਚ ਕਰਕੇ ਗੁਰੂ ਦੇ ਪਿਆਰੇ ਸ਼ਬਦ ਵਿੱਚ ਸੁਰਤ ਜੋੜ ਕੇ ਉਸ ਸੱਚੇ ਪਰਮਾਤਮਾ ਵਿੱਚ ਹੀ ਜਾ ਮਿਲਦੇ ਆ, ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦੇ ਆ। ਇਸ ਲਈ ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸੱਚਾ ਪਾਤਸ਼ਾਹ ਸੱਚ ਭਾਇਆ, ਇੱਕ ਅਕਾਲ ਪੁਰਖ ਪਰਮਾਤਮਾ ਨੂੰ ਹੀ ਉਹ ਆਪਣਾ ਸੱਚਾ ਪਾਤਸ਼ਾਹ ਮੰਨਦੇ ਹਨ। ਇੱਕ ਨਿਰੰਕਾਰ ਪਰਮਾਤਮਾ ਨਾਲ ਹੀ ਉਹਨਾਂ ਨੇ ਸਾਂਝ ਪਾਈ ਹੈ, ਉਹ ਹੀ ਪਰਮਾਤਮਾ ਉਹਨਾਂ ਨੂੰ ਭਾਉਂਦਾ ਹੈ, ਉਹ ਹੀ ਪਰਮਾਤਮਾ ਉਹਨਾਂ ਨੂੰ ਚੰਗਾ ਲੱਗਦਾ ਹੈ, ਜਿਸ ਨੂੰ ਕੋਈ ਖੁਦਾ, ਕੋਈ ਅੱਲਾ, ਕੋਈ ਰਾਮ, ਕੋਈ ਰਹੀਮ, ਕੋਈ ਹਰੀ ਕਹਿੰਦਾ ਹੈ। ਤੇ ਸਾਧ ਸੰਗਤ, ਪਰਮੇਸ਼ੁਰ ਦੇ ਪਿਆਰਿਆਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਇਹ ਅੱਖਰਾਂ ਦਾ ਭਿੰਨ ਭੇਦ ਹੋ ਸਕਦਾ ਵਾ, ਇਹ ਅੱਖਰ ਵੱਖਰੇ ਵੱਖਰੇ ਲਿਖੇ ਹੋ ਸਕਦੇ ਆ, ਕਿ ਇਹ ਖੁਦਾ ਲਿਖਿਆ, ਇਹ ਖੱਖਾ ਦੱਦਾ ਤੇ ਈੜੀ ਲਿਖੀ ਹੈ, ਇਹਦੇ ਨਾਲ ਖੁਦਾ ਲਿਖਿਆ ਗਿਆ, ਤੇ ਆਹ ਜਿਹੜਾ ਸ਼ਬਦ ਹੈ ਹਾਹਾ ਤੇ ਰਾਰਾ ਹਰੀ ਲਿਖਿਆ ਵਾ, ਪਰ ਮੈਨੂੰ ਖੁਦਾ ਤੇ ਹਰੀ ਵਿੱਚ ਕੋਈ ਵੀ ਭਿੰਨ ਭੇਦ ਨਜ਼ਰ ਨਹੀਂ ਆਉਂਦਾ। ਜਿਹੜੇ ਪਰਮੇਸ਼ੁਰ ਦੇ ਪਿਆਰੇ ਆ ਉਹਨਾਂ ਦਾ ਸੰਬੰਧ ਪਰਮਾਤਮਾ ਦੇ ਚਰਨਾਂ ਨਾਲ ਬਣ ਗਿਆ, ਵਾਹਿਗੁਰੂ ਜੀ ਦੇ ਚਰਨਾਂ ਨਾਲ ਬਣ ਗਿਆ। ਕਲਗੀਧਰ ਪਾਤਸ਼ਾਹ ਨੇ ਜਿਵੇਂ ਬਚਨ ਆਖੇ ਨੇ ਵੀ ਉਹ ਸੱਚੇ ਪਰਮਾਤਮਾ ਨੂੰ ਤਨੋ ਮਨੋ ਪਿਆਰ ਕਰਦੇ ਆ, ਪ੍ਰੀਤ ਕਰਦੇ ਆ, ਤੇ ਸਾਰੀ ਖਲਕਤ ਵਿੱਚੋਂ ਵੀ ਉਹ ਇੱਕ ਪਰਮੇਸ਼ੁਰ ਨੂੰ ਹੀ ਵੇਖਦੇ ਨੇ, ਪਰਮਾਤਮਾ ਨੂੰ ਹੀ ਤੱਕਦੇ ਹਨ, ਅਕਾਲ ਪੁਰਖ ਵਾਹਿਗੁਰੂ ਨੂੰ ਵੇਖਦੇ। ਕਿਵੇਂ? ਦਸ਼ਮੇਸ਼ ਪਿਤਾ ਜੀ ਦੇ ਬਚਨ ਆਪ ਸੰਗਤਾਂ ਨਾਲ ਸਾਂਝੇ ਕਰਦੇ ਆ, ਕੋਊ ਪਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਪਇਓ, ਕੋਈ ਬ੍ਰਹਮਚਾਰੀ ਕੋਊ ਜਤੀ ਅਨੁਮਾਨ, ਹਿੰਦੂ ਤੁਰਕ ਕੋਊ ਰਾਫ ਜੀ ਇਮਾਮ ਸਾਫੀ, ਮਾਨਸਿਕ ਜਾਤ ਸਭੇ ਏਕੇ ਪਹਿਚਾਨ ਬੋ, ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਓਈ। ਸਾਰੇ ਉਸੇ ਦੇ ਨਾਂ ਹੋ ਗਏ ਨਾ ਹੁਣ। ਕਹਿੰਦੇ ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ, ਭੂਲ ਭ੍ਰਮ ਮਾਨਬੋ, ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਭੈ, ਏਕੈ ਜੋਤ ਜਾਣਬੋ। ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ, ਬਾਜਾਂ ਵਾਲੇ ਦਾਤੇ ਨੇ ਉਹਦੀ ਵਿਆਪਕਤਾ ਪਰਮੇਸ਼ਰ ਦੀ, ਤੇ ਸਾਰਿਆਂ ਦੇ ਵਿੱਚੋਂ ਇੱਕ ਰੱਬ ਨੂੰ ਵੇਖਣਾ ਕਿੱਥੋਂ ਤੱਕ ਜਾ ਕੇ ਮੇਰੇ ਦਸ਼ਮੇਸ਼ ਪਿਤਾ ਨੇ ਤੱਕਿਆ। ਆਹ ਬੇਨਤੀ ਸੁਣਿਓ ਜੀ, ਆਪਾਂ ਦਸ਼ਮੇਸ਼ ਪਿਤਾ ਦੇ ਜੰਗਾਂ, ਯੁੱਧਾਂ, ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਬਹੁਤ ਜ਼ਿਕਰ ਕੀਤਾ, ਰੱਬ ਨੂੰ ਕਿੱਥੋਂ ਤੱਕ ਜਾ ਕੇ ਤੇ ਸਾਂਝੀ ਵਾਲਤਾ ਦੀ ਬਾਤ ਦਸ਼ਮੇਸ਼ ਨੇ ਕਿੱਥੋਂ ਤੱਕ ਅਵਸਥਾ ਲਿਜਾ ਕੇ ਪਾਈ ਹੈ। ਆਹ ਬਚਨ ਸੁਣਿਓ ਮੇਰੇ ਦਸ਼ਮੇਸ਼ ਪਿਤਾ ਦੇ ਬਚਨ ਜੇ, ਕਹਿੰਦੇ ਦੇਹੋਰਾ ਮਸੀਤ ਸੋਈ, ਪੂਜਾ ਉਹ ਨਿਵਾਜ਼ ਹੋਈ, ਮਾਨਸ ਸਭੈ ਏਕ ਪੈ, ਅਨੇਕ ਕੋ ਪਰਮਾਉ ਹੈ, ਦੇਵਤਾ ਅਦੇਵ ਜਸ਼ ਗੰਧਰਵ, ਤੁਰਕ ਹਿੰਦੂ ਨਿਆਰੇ, ਨਿਆਰੇ ਦੇਸ਼ਨ ਕੇ ਭੇਸ ਕੋ ਪ੍ਰਭਾਉ ਹੈ, ਏਕੈ ਨੈਣ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਰਸ਼ ਔ ਆਬ ਕੋ ਰਲਾਉ ਹੈ, ਅੱਲਾਹ ਅਪਹੇਕ ਸੋਈ, ਪੁਰਾਣ ਔ ਕੁਰਾਨ ਓਈ। ਪੁਰਾਣ ਤੇ ਕੁਰਾਨ, ਪੁਰਾਣ ਹਿੰਦੂਆਂ ਦੇ ਗ੍ਰੰਥ ਨੇ ਤੇ ਕੁਰਾਨ ਮੁਸਲਮਾਨਾਂ ਦਾ ਗ੍ਰੰਥ ਹੈ। ਸਤਿਗੁਰ ਕੀ ਕਹਿੰਦੇ? ਕਹਿੰਦੇ ਉਹਦੀਆਂ ਹੀ ਬਾਤਾਂ ਸਾਰੀਆਂ। ਅਲੱਖ ਪਰਮਾਤਮਾ ਜਿਹੜਾ ਲਖਿਆ ਨਹੀਂ ਜਾ ਸਕਦਾ, ਉਹਦੀਆਂ ਬਾਤਾਂ ਪਾਉਂਦਿਆਂ ਕੀ ਕਿਹਾ ਮੇਰੇ ਦਾਤੇ ਨੇ? ਫਿਰ ਸੁਣ ਲੈਣੇ ਬਚਨ, ਏਕੈ ਨੈਣ ਏਕੈ ਕਾਨ ਏਕੈ ਦੇਹ ਏਕੈ ਬਾਣ, ਖਾਕ ਬਾਦ ਆਤਿਸ਼ ਓ ਆਬ ਕੋ ਰਲਾਉ ਹੈ, ਅੱਲਾਹ ਅਪੇਖ ਸੋਈ, ਪੁਰਾਣ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ। ਸਾਰਿਆਂ ਵਿੱਚ ਇੱਕ ਹੀ ਮਾਲਕ ਪਰਮਾਤਮਾ ਨਿਰੰਕਾਰ ਵਾਹਿਗੁਰੂ ਵਸਿਆ ਹੋਇਆ, ਸਾਰਿਆਂ ਵਿੱਚ ਉਹ ਨਿਰੰਕਾਰ ਪਰਮੇਸ਼ਰ ਦੀ ਹੀ ਮਹਿਮਾ ਪਸਰੀ ਹੋਈ ਹੈ। ਸਾਰਿਆਂ ਨੂੰ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤਾ, ਤੇ ਇਕੱਲਾ ਪੈਦਾ ਹੀ ਨਹੀਂ ਕੀਤਾ, ਸਾਰਿਆਂ ਦੇ ਵਿੱਚ ਵਸਣ ਵਾਲਾ ਵੀ ਉਹ ਮੇਰਾ ਨਿਰੰਕਾਰ ਪਰਮਾਤਮਾ ਆਪ ਹੈ। ਹੈ ਕੋਈ ਦਵੈਸ਼? ਹੈ ਕੋਈ ਈਰਖਾ? ਹੈ ਕੋਈ ਕਲਗੀਧਰ ਪਾਤਸ਼ਾਹ ਦੇ ਅੰਦਰ ਕਿਸੇ ਪ੍ਰਤੀ ਵੈਰ ਵਿਰੋਧ? ਰੱਬ ਨੂੰ ਇੱਥੋਂ ਤੱਕ ਮੇਰੇ ਦਾਤੇ ਨੇ ਜਾ ਕੇ ਤੱਕਿਆ, ਕਹਿੰਦੇ ਕਹੂੰ ਫੂਲ ਹਵੈ ਕੈ ਭਲੇ ਰਾਜ ਫੂਲੇ, ਆਹ ਜਿਹੜੇ ਫੁੱਲ ਖਿੜੇ ਇਹਨਾਂ 'ਚ ਤੂੰ ਖਿੜਿਆ ਹੋਇਆ, ਆਹ ਭਵਰੇ ਜਿਹੜੇ ਫੁੱਲਾਂ ਦੀਆਂ ਸੁਗੰਧੀਆਂ ਲੈਣ ਵਾਸਤੇ ਆਉਂਦੇ, ਇਹਨਾਂ ਭਵਰਿਆਂ 'ਚ ਵੀ ਤੂੰ ਤੇ ਕਮਲ ਫੁੱਲ 'ਚ ਵੀ ਤੂੰ, ਆਪ ਹੀ ਸੁਗੰਧੀ, ਆਪ ਹੀ ਸੁਗੰਧੀ ਲੈਣ ਵਾਲਾ। ਹਵਾ ਵਿੱਚ ਵੀ ਤੂੰ ਤੇ ਹਵਾ ਠੰਡੀ ਲੋਕਾਂ ਨੂੰ ਜਿਹੜੀ ਲੱਗ ਰਹੀ ਹੈ, ਆਨੰਦ ਮਾਣ ਰਹੇ, ਹਵਾ ਲੈਣ ਵਾਲਾ ਵੀ ਤੂੰ, ਕੈਸੇ ਕੈਸੇ ਬਚਨ ਨੇ, ਰਾਗ ਵੀ ਤੂੰ, ਰਾਗ ਗਾਉਣ ਵਾਲਾ ਵੀ ਤੂੰ। ਬੜੇ ਪਿਆਰੇ ਬਚਨ ਜੇ ਦਸ਼ਮੇਸ਼ ਪਿਤਾ ਜੀ ਦੇ, ਸਾਧ ਸੰਗਤ ਹੋਰ ਬਚਨ ਸਾਂਝੇ ਕਰਦੇ ਹਾਂ, ਭਾਵੇਂ ਬੇਅੰਤ ਬਚਨ ਨੇ ਦਸ਼ਮੇਸ਼ ਦੇ, ਪਰ ਇਹ ਬਚਨ ਮੈਂ ਜ਼ਰੂਰ ਸਾਂਝੇ ਕਰਨੇ। ਜਿਹੜੇ ਰੱਬ ਦੇ ਪਿਆਰੇ ਇੱਥੋਂ ਤੱਕ ਚਲੇ ਗਏ, ਵਿਤਕਰੇ ਮੁੱਕ ਗਏ ਉਹਨਾਂ ਦੇ, ਕਹਿੰਦੇ ਕਹੂੰ ਫੂਲ ਹਵੈ ਕੈ ਭਲੇ ਰਾਜ ਫੂਲੇ, ਕਹੂੰ ਭਵਰ ਹਵੈ ਕੈ ਭਲੀ ਭਾਂਤ ਭੂਲੇ, ਕਹੂੰ ਪਵਨ ਹਵੈ ਕੈ ਬਹੇ ਬੇਗ ਐਸੇ, ਕਹੇ ਮੋਹ ਨਾ ਆਵੈ ਕਥੋਂ ਤਾਹੇ ਕੈਸੇ। ਮਾਲਕਾ ਮੈਂ ਕਿਵੇਂ ਤੇਰਾ ਕਥਨ ਕਰਾਂ, ਕਿਵੇਂ ਤੈਨੂੰ ਬਿਆਨ ਕਰਾਂ, ਤੂੰ ਕਿੱਥੇ ਕਿੱਥੇ ਵਸਿਆ ਹੋਇਆ, ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਤੇਰੀ ਵਡਿਆਈ ਕਰਨ ਵਾਸਤੇ। ਕਹੂੰ ਨਾਦ ਹਵੈ ਕੈ ਭਲੀ ਭਾਂਤ ਬਾਜੇ, ਅਨਾਦ ਸਾਜ ਜਿਹੜੇ ਵੱਜ ਰਹੇ ਤੂੰ ਹੀ ਵੱਜ ਰਿਹਾ ਇਹਨਾਂ ਚ। ਇੱਥੋਂ ਤੱਕ ਜੀਵਨ ਚੱਲ ਜਾਂਦਾ ਜਿਹੜੇ ਬ੍ਰਹਮ ਗਿਆਨੀ ਬੰਦਗੀ ਵਾਲੇ। ਕਹੂੰ ਨਾਦ ਹਵੈ ਕੈ ਭਲੀ ਭਾਂਤ ਬਾਜੇ, ਕਹੂੰ ਪਾਰ ਦੀ ਹਵੈ ਧਰੇ ਬਾਨ ਰਾਜੇ, ਕਹੂੰ ਮਿਰਗ ਹਵੈ ਕੈ ਭਲੀ ਭਾਂਤ ਮੋਹੇ, ਕਹੂੰ ਕਾਮ ਕੀ ਗਿਉਂ ਧਰੇ ਰੂਪ ਸੋਹੇ, ਨਹੀਂ ਜਾਣ ਜਾਈ ਕਛੂ ਰੂਪ ਰੇਖਨ, ਤੇਰਾ ਕੋਈ ਰੂਪ ਰੰਗ ਚੇਨ ਚੱਕਰ ਨਹੀਂ, ਕੋਈ ਤੇਰਾ ਭੇਤ ਨਹੀਂ ਪਾ ਸਕਦਾ ਮੇਰੇ ਮਾਲਕਾ। ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹੂੰ ਬਾਸ ਤਾਂ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾਂ ਕੋ ਕਹਾਂ ਕੋ ਕਹਾ ਹੈ, ਕਿੰਨੇ ਨੇ ਤੇਰੇ ਨਾਮ ਪਰਮਾਤਮਾ, ਮੈਂ ਕਿਵੇਂ ਦੱਸਾਂ। ਦੁਨੀਆਂ ਵਿੱਚ ਕੋਈ ਕਹਿ ਹੀ ਨਹੀਂ ਸਕਦਾ, ਵਰਣਨ ਹੀ ਨਹੀਂ ਕਰ ਸਕਦਾ ਕਿੰਨੇ ਨਾਮ ਨੇ ਦੁਨੀਆਂ 'ਚ ਤੇਰੇ। ਬਚਨ ਕਹੇ ਕਹਾਂ ਨਾਮ ਤਾਂ ਕਿ ਕਹਾਂ ਕਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਬੋ ਨਾ ਆਵੈ, ਮੇਰੇ ਕੋਲੋਂ ਕਹੇ ਹੀ ਨਹੀਂ ਜਾਂਦੇ ਤੇਰੇ ਨਾਮ ਕਿੰਨੇ ਨੇ। ਨਾ ਤਾਂ ਕੋਈ ਤਾਤ ਮਾਤੰਗ ਨਾ ਭਾਈਅੰਗ, ਤੇਰਾ ਕੋਈ ਪਿਤਾ ਨਹੀਂ, ਤੇਰੀ ਕੋਈ ਮਾਂ ਨਹੀਂ, ਤੇਰਾ ਕੋਈ ਭਰਾ ਨਹੀਂ, ਤੇਰਾ ਕੋਈ ਪੁੱਤ ਨਹੀਂ, ਤੇਰਾ ਕੋਈ ਪੋਤਰਾ ਨਹੀਂ। ਪਰਮਾਤਮਾ ਨੂੰ ਕਹਿੰਦੇ ਤੂੰ ਏਦਾਂ ਦਾ ਆ ਪਰ ਸਾਰਿਆਂ 'ਚ ਵੱਸਦਾ, ਕਿਵੇਂ ਮਹਿਮਾ ਕਰਾਂ ਤੇਰੀ। ਤਾਤ ਪਿਤਾ ਨੂੰ ਕਹਿੰਦੇ, ਮਾਤ ਮਾਂ ਨੂੰ ਕਹਿੰਦੇ ਨੇ, ਤੇਰਾ ਕੋਈ ਤਾਤ ਨਹੀਂ ਮਾਤ ਨਹੀਂ। ਨਾ ਤਾਂ ਕੋਈ ਤਾਤ ਮਾਤੰਗ ਨਾ ਭਾਇੰਗ, ਨਾ ਪੁੱਤਰੰਗ ਨਾ ਪੋਤਰੰਗ, ਨਾ ਦਾਇਆ ਨਾ ਦਾਇੰਗ, ਨਾ ਨੇਹੰਗ ਨਾ ਗੇਹੰਗ, ਨਾ ਸੈਨੰਗ ਨਾ ਸਾਥੰਗ, ਮਹਾਰਾਜ ਰਾਜੰਗ ਮਹਾਨਾਥ ਨਾਥੰਗ। ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਆ, ਤੂੰ ਸਾਰਿਆਂ ਨਾਥਾਂ ਦਾ ਨਾਥ ਹੈ, ਮਾਲਕਾਂ ਦਾ ਵੀ ਮਾਲਕ ਹੈ। ਸਾਰੇ ਲੋਕ ਦੁਨੀਆਂ 'ਚ ਕਿੰਨੇ ਵੀ ਸ਼੍ਰੋਮਣੀ ਅਤੇ ਮਹਾਨ ਹੋਣ, ਤੂੰ ਸਾਰਿਆਂ ਦਾ ਸ਼੍ਰੋਮਣੀ ਹੈ, ਕੋਈ ਵੀ ਤੇਰੇ ਤੁਲ ਨਹੀਂ ਹੋ ਸਕਦਾ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਭਾਈ ਗੁਰਦਾਸ ਜੀ ਕਹਿੰਦੇ ਸੱਚਾ ਪਾਤਸ਼ਾਹੋ ਸੱਚ ਪਾਇਆ, ਇੱਕ ਅਕਾਲ ਪੁਰਖ ਸੱਚਾ ਵਾਹਿਗੁਰੂ ਹੀ ਰੱਬ ਦੇ ਪਿਆਰਿਆਂ ਨੂੰ ਭਾਉਂਦਾ ਆ, ਚੰਗਾ ਲੱਗਦਾ ਆ। ਉਸੇ ਪਰਮੇਸ਼ਰ ਦੇ ਚਰਨਾਂ ਨਾਲ ਹੀ ਪ੍ਰਭੂ ਦੇ ਪਿਆਰੇ ਪ੍ਰੀਤ ਕਰਦੇ ਨੇ, ਪਿਆਰ ਪਾਉਂਦੇ ਨੇ, ਉਸੇ ਵਿੱਚ ਹੀ ਪਿਆਰ ਪਾ ਕੇ ਪ੍ਰੇਮ ਕਰਕੇ ਉਹਦੇ ਵਿੱਚ ਲੀਨ ਅਭੇਦ ਹੋ ਜਾਂਦੇ ਨੇ ਪ੍ਰਭੂ ਦੇ ਪਿਆਰੇ। ਸਾਧ ਸੰਗਤ, ਵਾਰ 39 ਤੇ ਪੌੜੀ 12 ਵਿੱਚ ਪਾਵਨ ਪਵਿੱਤਰ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਆਪਣੇ ਗੁਰਸਿੱਖ ਪਿਆਰਿਆਂ ਅਤੇ ਸਤਸੰਗੀ ਜਨਾਂ ਵਿੱਚ ਹੀ ਵੱਸਦੇ ਹਨ, ਕੀ ਪ੍ਰਮਾਣ ਕੀਤਾ। ਪਾਰ ਬ੍ਰਹਮ ਪੂਰਨ ਬ੍ਰਹਮ, ਸਤਿਗੁਰ ਸਾਧ ਸੰਗਤ ਵਿੱਚ ਵਸੈ, ਸ਼ਬਦ ਸੁਰਤ ਆਰਾਧੀਐ ਭਾਏ ਭਗਤ ਭੈ ਸਹਿਜ ਵਿਗਸੈ, ਨਾ ਉਹ ਮਰੈ ਨਾ ਸੋਗ ਹੋਏ, ਦੇਂਦਾ ਰਹੈ ਨਾ ਭੋਗ ਵਣਸੈ, ਗੁਰੂ ਸਮਾਨ ਆਖੀਐ ਸਾਧ ਸੰਗਤ ਅਬਨਾਸੀ ਹੱਸੈ, ਛੇਵੀਂ ਪੀੜੀ ਗੁਰੂ ਦੀ ਗੁਰਸਿੱਖਾਂ ਪੀੜੀ ਕੋ ਦੱਸੈ, ਸੱਚ ਨਾਉ ਸੱਚ ਦਰਸ਼ਨੋ ਸੱਚ ਖੰਡ ਸਤ ਸੰਗ ਸਰਸੈ, ਪਿਰਮ ਪਿਆਲਾ ਸਾਧ ਸੰਗ ਭਗਤ ਵਸ਼ਲ ਪਾਰਸ ਪਰਸੈ, ਨਿਰੰਕਾਰ ਆਕਾਰ ਕਰ ਹੋਏ ਅਕਾਲ ਅਜੋਨੀ ਜਸੈ, ਸੱਚਾ ਸੱਚ ਕਸੌਟੀ ਕੱਸੈ, ਸੱਚਾ ਸੱਚ ਕਸੌਟੀ ਕਸੈ ਫੁਰਮਾਨ ਕੀਤਾ। ਕਹਿਣ ਲੱਗੇ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿੱਚ ਵਸੈ। ਜਿਹੜਾ ਸਤਿਗੁਰੂ ਆ ਕਿੱਥੇ ਵੱਸਦਾ? ਕਹਿੰਦੇ ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਦਾਤਾ ਸਾਧ ਸੰਗਤ ਵਿੱਚ ਵੱਸਦਾ। ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਗੁਣ ਬ੍ਰਹਮ ਪੂਰਨ ਬ੍ਰਹਮ, ਭਾਵ ਉਹ ਪਰਮਾਤਮਾ ਨਿਰਗੁਣ ਸਰੂਪ ਹੈ ਪਰ ਉਹ ਪਰਮਾਤਮਾ ਸਰਗੁਣ ਸਰੂਪ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਇਸ ਧਰਤੀ ਤੇ ਆਇਆ। ਤੇ ਉਹ ਜਿਹੜਾ ਮੇਰਾ ਸਤਿਗੁਰੂ ਆ ਉਹ ਫਿਰ ਸਾਧ ਸੰਗਤ ਵਿੱਚ ਵੱਸਦਾ ਹੈ। ਤੇ ਜੇ ਨਿਰੰਕਾਰ ਪਰਮਾਤਮਾ ਦਾ ਹੀ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮੇਰਾ ਸਤਿਗੁਰੂ ਸਾਧ ਸੰਗਤ ਵਿੱਚ ਵੱਸਦਾ, ਇਹਦਾ ਭਾਵ ਪਰਮੇਸ਼ਰ ਦਾ ਸਰੂਪ ਹੈ, ਫਿਰ ਪਰਮਾਤਮਾ ਹੀ ਸਾਧ ਸੰਗਤ ਵਿੱਚ ਵੱਸਦਾ ਨਾ। ਪਾਤਸ਼ਾਹ ਨੇ ਬਾਣੀ ਚ ਇਸੇ ਲਈ ਆਖਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਰੱਬ ਵੱਸਦਾ ਹੈ, ਪਰਮਾਤਮਾ ਵੱਸਦਾ ਹੈ, ਅਕਾਲ ਪੁਰਖ ਵਾਹਿਗੁਰੂ ਗੁਰੂ ਕੀ ਸਾਧ ਸੰਗਤ ਵਿੱਚ ਗੁਰੂ ਪਿਆਰਿਓ ਟਿਕਿਆ ਹੋਇਆ। ਇਸ ਲਈ ਕਹਿੰਦੇ ਸਤਿਗੁਰ ਸਾਧ ਸੰਗਤ ਵਿੱਚ ਵਸੈ, ਮੇਰਾ ਸਤਿਗੁਰੂ ਗੁਰੂ ਕੀ ਸੰਗਤ ਵਿੱਚ ਅਰਥਾਤ ਸਾਧ ਸੰਗਤ ਵਿੱਚ ਹੀ ਵੱਸਦਾ ਹੈ। ਅਗਲੀ ਪੰਕਤੀ ਚ ਫੁਰਮਾਨ ਕਰਦੇ ਨੇ ਸ਼ਬਦ ਸੁਰਤ ਆਰਾਧੀਐ ਭਾਏ ਭਗਤ ਭੈ ਸਹਿਜ ਵਗਸੈ। ਕਹਿਣ ਲੱਗੇ ਐਸੇ ਪਰਮਾਤਮਾ ਨੂੰ ਕਿਵੇਂ ਆਰਾਧੀਏ ਜਿਹੜਾ ਸਾਧ ਸੰਗਤ ਵਿੱਚ ਗੁਰੂ ਦੇ ਰੂਪ ਵਿੱਚ ਵੱਸਦਾ ਹੈ। ਕਹਿਣ ਲੱਗੇ ਗੁਰੂ ਦੇ ਸ਼ਬਦ ਵਿੱਚ ਸੁਰਤ ਲਾ ਕੇ, ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਤੇ ਹਿਰਦੇ ਦੇ ਵਿੱਚੋਂ ਉਹਦੇ ਨਾਲ ਪ੍ਰੇਮ ਪਾ ਕੇ ਜਦੋਂ ਉਹਦੀ ਭਗਤੀ ਕਰੀਏ, ਧਿਆਨ ਲਾਈਏ, ਤਾਂ ਸਹਿਜੇ ਹੀ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿੰਦਾ ਹੈ। ਸੁਤੇ ਸਿੱਧ ਹੀ ਸਾਧ ਸੰਗਤ ਉਹ ਸਾਡੇ ਅੰਦਰ ਆਪਣਾ ਚਾਨਣਾ ਖਿਲਾਰ ਦਿੰਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਸਾਧ ਸੰਗਤ ਵਿੱਚ ਵੱਸਦੇ ਨੇ, ਸਤ ਸੰਗਤ ਵਿੱਚ ਵੱਸਦੇ ਨੇ, ਉਹਨੂੰ ਪਾਉਣ ਦਾ ਸਾਧਨ, ਉਹਦੀ ਖੁਸ਼ੀ ਲੈਣ ਦਾ ਤਰੀਕਾ ਹੈ ਸ਼ਬਦ ਸੁਰਤ ਦਾ ਸੁਮੇਲ। ਜਦੋਂ ਸ਼ਬਦ ਅਤੇ ਸੁਰਤ ਦਾ ਸੁਮੇਲ, ਪਰਮਾਤਮਾ ਦੀ ਭਗਤੀ ਸਾਡੇ ਅੰਦਰ ਸਾਧ ਸੰਗਤ ਪੈਦਾ ਹੁੰਦੀ ਹੈ, ਫਿਰ ਭਾਈ ਗੁਰਦਾਸ ਜੀ ਕਹਿੰਦੇ ਸਾਡੇ ਅੰਦਰ ਆਪਣਾ ਪ੍ਰਕਾਸ਼ ਕਰ ਦਿੰਦਾ, ਚਾਨਣਾ ਕਰ ਦਿੰਦਾ। ਨਾ ਉਹ ਮਰੈ ਨਾ ਸੋਗ ਹੋਏ, ਦੇਂਦਾ ਰਹੇ ਨਾ ਭੋਗ ਬਣਸੈ। ਉਹ ਕਦੇ ਮਰਦਾ ਨਹੀਂ ਹੈ, ਨਾ ਉਹ ਮਰੈ। ਮਰਨਾ ਹੁਣ ਉਹਨੇ ਜਿਸ ਦਾ ਜਨਮ ਹੈ, ਜਦੋਂ ਉਹਦਾ ਜਨਮ ਹੀ ਨਹੀਂ, ਅਜੂਨੀ ਆ ਉਹ, ਜਨਮ ਹੀ ਨਹੀਂ ਲੈਂਦਾ, ਤੇ ਸਾਧ ਸੰਗਤ ਫਿਰ ਮਰਨਾ ਥੋੜ੍ਹੀ ਉਹਨੇ। ਤੇ ਜਦੋਂ ਮਰਦਾ ਨਹੀਂ ਫਿਰ ਕਿਸੇ ਨੂੰ ਕੋਈ ਸੋਗ ਵੀ ਨਹੀਂ, ਉਹਦਾ ਦੁੱਖ ਵੀ ਕੋਈ ਨਹੀਂ। ਮਰੇਗਾ ਤੇ ਕੋਈ ਸੋਗ ਹੋਏਗਾ, ਦੁਖੀ ਹੋਏਗਾ ਕੋਈ? ਨਾ ਉਹ ਮਰੈ ਨਾ ਸੋਗ ਹੋਏ, ਨਾ ਉਹ ਕਦੇ ਮਰਦਾ ਹੈ ਔਰ ਨਾ ਕਦੇ ਉਹਦਾ ਸੋਗ ਹੋਇਆ ਹੈ। ਦੇਂਦਾ ਰਹੇ ਨਾ ਭੋਗ ਵਿਣਸੈ, ਉਹ ਸਦਾ ਹੀ ਜੀਵਾਂ ਨੂੰ ਦਾਤਾਂ ਦਈ ਜਾਂਦਾ, ਦਈ ਜਾਂਦਾ, ਦਈ ਜਾਂਦਾ, ਪਰ ਉਹਦੇ ਖਜ਼ਾਨਿਆਂ ਉਹਦੇ ਭੰਡਾਰਿਆਂ ਵਿੱਚ ਕਦੇ ਵੀ ਘਾਟ ਨਹੀਂ ਆਈ। ਜਿਹੜੇ ਇਹ ਬਚਨ ਆਏ ਨਾ ਬਾਣੀ ਚ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੂਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਇਹਨਾਂ ਗੁਰੂ ਨਾਨਕ ਦੇਵ ਸਾਹਿਬ ਦੇ ਬਚਨਾਂ ਦੀ ਵਿਆਖਿਆ ਕਰ ਰਹੇ ਭਾਈ ਗੁਰਦਾਸ ਜੀ ਕਿ ਉਹ ਮਰਦਾ ਨਹੀਂ, ਇਸ ਕਰਕੇ ਉਹਦਾ ਸੋਗ ਕੋਈ ਨਹੀਂ, ਦੁੱਖ ਕੋਈ ਨਹੀਂ, ਦਾਤਾਂ ਦਈ ਜਾਂਦਾ ਦਈ ਜਾਂਦਾ, ਪਰ ਕਦੇ ਵੀ ਉਹਦੇ ਖਜ਼ਾਨਿਆਂ ਚ ਘਾਟ ਨਹੀਂ ਆਈ, ਕਮੀ ਨਹੀਂ ਆਈ। ਪਾਤਸ਼ਾਹ ਨੇ ਇੱਥੋਂ ਤੱਕ ਵੀ ਬਚਨ ਆਖੇ, ਗੁਣ ਇਹੋ ਹੋਰ ਨਾ ਹੀ ਕੋਏ, ਸਭ ਤੋਂ ਵੱਡਾ ਪਰਮਾਤਮਾ ਦਾ ਇਹੋ ਹੀ ਗੁਣ ਹੈ। ਕਿਹੜਾ? ਕਿ ਹੋਰ ਨਾ ਹੀ ਕੋਏ, ਤੇ ਉਹਦੇ ਵਰਗਾ ਕੋਈ ਹੋਰ ਨਹੀਂ ਹੈਗਾ, ਇਹ ਸਾਰਿਆਂ ਤੋਂ ਵੱਡਾ ਗੁਣ ਹੈ। ਇਹ ਨਹੀਂ ਵੀ ਅੱਜ ਉਸ ਪਰਮਾਤਮਾ ਵਰਗਾ ਕੋਈ ਨਹੀਂ ਹੈਗਾ, ਨਹੀਂ, ਨਾ ਕੋ ਹੋਵਾ ਨਾ ਕੋ ਹੋਏ, ਨਾ ਅੱਜ ਤੱਕ ਕੋਈ ਉਹਦੇ ਜੈਸਾ ਹੋਇਆ ਤੇ ਨਾ ਆਉਣ ਵਾਲੇ ਸਮੇਂ ਚ ਉਹਦੇ ਵਰਗਾ ਕੋਈ ਹੋਏਗਾ। ਬੇਅੰਤ ਖਜ਼ਾਨੇ ਤੇ ਭੰਡਾਰੇ ਨੇ ਮੇਰੇ ਵਾਹਿਗੁਰੂ ਦੇ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਐਸਾ ਹੈ ਮੇਰਾ ਪਰਮਾਤਮਾ ਵਾਹਿਗੁਰੂ। ਗੁਰੂ ਸਮਾਣਾ ਆਖੀਐ ਸਾਧ ਸੰਗਤ ਅਬਨਾਸੀ ਹੱਸੈ। ਗੁਰੂ ਸਮਾਣਾ ਆਖੀਐ, ਆਹ ਬੜੀ ਵੱਡੀ ਬਾਤ। ਜੇ ਲੋਕ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਸਮਾ ਗਿਆ ਹੈ, ਭਾਵ ਗੁਰੂ ਸਾਹਿਬ ਸਮਾ ਗਏ ਨੇ, ਅਕਾਲ ਚਲਾਣਾ ਕਰ ਗਏ ਨੇ, ਆਪਾਂ ਕਹਿੰਦੇ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਸੰਨ 1539 'ਚ ਸਮਾ ਗਏ। ਅਸੀਂ ਸਹਿਜ ਸੁਭਾਅ ਇਹ ਵੀ ਕਹਿੰਦੇ ਜੋਤੀ ਜੋਤ ਸਮਾ ਗਏ, ਪਰ ਭਾਈ ਗੁਰਦਾਸ ਜੀ ਦਾ ਬਚਨ ਸੁਣਿਓ, ਕਹਿੰਦੇ ਗੁਰੂ ਸਮਾਣਾ ਆਖੀਏ। ਲੋਕ ਕਹਿੰਦੇ ਹਨ ਵੀ ਗੁਰੂ ਸਮਾ ਗਿਆ ਹੈ, ਪਰੰਤੂ ਸਾਧ ਸੰਗਤ ਦੇ ਲੋਕ ਭਾਵ ਸਾਧ ਸੰਗਤ ਵਿੱਚ ਵਸਣ ਵਾਲੇ ਗੁਰਸਿੱਖ ਸਤ ਸੰਗੀ ਜਨ ਗੁਰੂ ਨੂੰ ਅਬਨਾਸੀ ਜਾਣਦੇ ਆ ਤੇ ਹੱਸਦੇ ਆ, ਖੁਸ਼ ਰਹਿੰਦੇ ਆ ਕਿ ਗੁਰੂ ਸਦਾ ਵਾਸਤੇ ਸਾਡੇ ਹਾਜ਼ਰ ਨਾਜ਼ਰ ਹੈ, ਗੁਰੂ ਸਾਡੇ ਕੋਲੋਂ ਕਿਤੇ ਜਾ ਹੀ ਨਹੀਂ ਸਕਦਾ, ਗੁਰੂ ਅਬਨਾਸੀ ਹੈ। ਉਹ ਜਿਹੜਾ ਸਮਾ ਜਾਣਾ ਤੇ ਅਕਾਲ ਚਲਾਣਾ ਹੈ ਉਹ ਸਰੀਰਕ ਕਾਰਨ ਹੈ, ਸਰੀਰਕ ਤੌਰ ਦੇ ਉੱਤੇ ਹੈ, ਤੇ ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ, ਗੁਰੂ ਗਿਆਨ ਹੈ, ਗੁਰੂ ਪ੍ਰਕਾਸ਼ਮਾਨ ਹੈ ਜਿਹੜਾ ਸਦਾ ਵਾਸਤੇ ਹੀ ਪ੍ਰਕਾਸ਼ਮਾਨ ਹੋਇਆ ਰਹਿੰਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਉਹ ਅਬਨਾਸੀ ਹੈ, ਇਸ ਲਈ ਉਹ ਕਦੇ ਵੀ ਨਾਸ਼ ਨਹੀਂ ਹੁੰਦਾ। ਮੇਰਾ ਸਤਿਗੁਰੂ ਜੁਗੋ ਜੁਗ ਅਟਲ ਹੈ, ਸਦਾ ਵਾਸਤੇ ਥਿਰ ਰਹਿਣ ਵਾਲਾ ਹੈ। ਛੇਵੀਂ ਪੀੜੀ ਗੁਰੂ ਦੀ ਗੁਰਸਿੱਖਾਂ ਪੀੜੀ ਕੋ ਦੱਸੈ। ਕਹਿੰਦੇ ਛੇਵੀਂ ਪੀੜੀ ਗੁਰੂ ਦੀ, ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਜ਼ਿਕਰ ਕਰਦੇ ਆ ਭਾਈ ਗੁਰਦਾਸ। ਛੇਵੀਂ ਪੀੜੀ ਸਤਿਗੁਰੂ ਜੀ ਦੀ ਅਰਥਾਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਉਹ ਆਪ ਆਪਣੀ ਕਿਹੜੀ ਪੀੜੀ ਗੁਰਸਿੱਖਾਂ ਨੂੰ ਦੱਸਦੇ ਹਨ ਕਿ ਸਾਡੀ ਪੀੜੀ ਕਿਹੜੀ ਹੈ। ਅਗਾਂਹ ਸੱਚ ਨਾਉ ਸੱਚ ਦਰਸ਼ਨ ਸੱਚ ਖੰਡ ਸਤਸੰਗ ਸਰਸੈ। ਉਹ ਕਹਿੰਦੇ ਸੱਚੇ ਪ੍ਰਭੂ ਦਾ ਸੱਚਾ ਨਾਮ, ਸੱਚੇ ਪ੍ਰਭੂ ਦਾ ਸੱਚਾ ਦਰਸ਼ਨ ਤੇ ਸਤ ਸੰਗਤ ਰੂਪੀ ਹੀ ਸੱਚ ਖੰਡ ਹੈ। ਜੇਕਰ ਜਿਹੜੇ ਸਤ ਸੰਗਤ ਵਿੱਚ ਜੁੜਦੇ ਹਨ ਤੇ ਸਤ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪਦੇ ਤੇ ਸਿਮਰਨ ਕਰਦੇ ਆ, ਉਹ ਹੀ ਗੁਰਸਿੱਖ ਪਿਆਰੇ ਸਾਡੀ ਪੀੜ੍ਹੀ ਹੈ। ਇੱਕ ਜਗ੍ਹਾ ਤੇ ਪਾਤਸ਼ਾਹ ਦੇ ਬਾਣੀ 'ਚ ਬਚਨ ਆਉਂਦੇ ਨੇ, ਹਰ ਰਾਮ ਰਾਮ ਮੇਰੇ ਬਾਬਲਾ ਤੇਰ ਮਿਲ ਧਨ ਵੇਲ ਵਧੰਦੀ, ਹਰ ਜੁਗਹਿ ਜੁਗੋ ਹਰ ਜੁਗਹਿ ਜੁਗੋ ਸੱਦ ਪੀੜ੍ਹੀ ਗੁਰੂ ਚੱਲਦੀ। ਸੱਦ ਪੀੜ੍ਹੀ, ਕਹਿੰਦੇ ਗੁਰੂ ਦੀ ਪੀੜ੍ਹੀ ਸਦਾ ਵਾਸਤੇ ਚੱਲਦੀ, ਗੁਰੂ ਦੀ ਪੀੜ੍ਹੀ ਜੁਗਾਂ ਤੱਕ ਚੱਲਦੀ। ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ, ਉਹ ਤੇ ਛੋਟੀ ਉਮਰ ਦੇ ਵਿੱਚ ਪੌਣੇ 8 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ। ਜੇ ਧੀਆਂ ਪੁੱਤ ਆਦਿਕ ਹੀ ਜਿਹੜੇ ਸਾਡੀ ਪੀੜ੍ਹੀ ਹੈ ਤਾਂ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪੀੜ੍ਹੀ ਕਿਹੜੀ ਹੋਈ? ਜੇ ਪੀੜ੍ਹੀ ਕੇਵਲ ਧੀਆਂ ਪੁੱਤ ਔਲਾਦ ਹੀ ਹੈ ਤੇ ਉਹਨਾਂ ਤੋਂ ਅੱਗੇ ਪੋਤੇ ਪੋਤਰੀਆਂ ਦੋਹਤੇ ਦੋਹਤਰੀਆਂ ਤੇ ਪੜਪੋਤਰੇ ਆਦਿਕ ਤੇ ਪੜਪੋਤਰੀਆਂ ਆਦਿਕ ਹੀ ਪੀੜ੍ਹੀ ਹੈ, ਤੇ ਫਿਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ, ਫਿਰ ਕਲਗੀਧਰ ਪਾਤਸ਼ਾਹ ਜੀ ਦੀ ਪੀੜ੍ਹੀ ਕਿਹੜੀ ਹੈ? ਆ ਸੁਣ ਲੈਣੇ ਬਚਨ। ਪਾਤਸ਼ਾਹ ਕਹਿੰਦੇ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰੂ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਜਿਹੜੇ ਨਾਮ ਜਪਣ ਤੇ ਸਿਮਰਨ ਕਰਨ ਵਾਲੇ ਆ ਨਾ, ਉਹੋ ਹੀ ਗੁਰਸਿੱਖ ਪਿਆਰੇ ਤੇ ਸਤਸੰਗੀ ਜਨ ਗੁਰੂ ਦੀ ਪੀੜ੍ਹੀ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ, ਇਹ ਜਿਹੜਾ ਮੇਰਾ ਖਾਲਸਾ ਹੈ, ਬਾਣੀ ਬਾਣੀ ਦਾ ਧਾਰਨੀ, ਇਹ ਮੇਰੀ ਪੀੜ੍ਹੀ ਹੈ। ਇਹੋ ਹੀ ਮੇਰੇ ਪੁੱਤ ਧੀਆਂ, ਇਹੋ ਹੀ ਮੇਰੀ ਅੰਸ਼, ਇਹੋ ਹੀ ਮੇਰੀ ਬੰਸ। ਕਿਉਂਕਿ ਦਾਤੇ ਨੇ ਆਖਿਆ, ਮੈਂ 4 ਪੁੱਤ ਸ਼ਹੀਦ ਕਰਾ ਕੇ ਲੱਖਾਂ ਪੁੱਤ ਬਚਾ ਲਏ ਆ। ਉਹ ਕਿਹੜੇ ਸੀ ਲੱਖਾਂ ਪੁੱਤ? ਕਿਹੜੇ ਸੀ ਲੱਖਾਂ ਪੁੱਤ? ਆ ਗੁਰੂ ਦੇ ਸਿੱਖ। ਤਾਂ ਹੀ ਦਸ਼ਮੇਸ਼ ਪਿਤਾ ਨੇ ਕਿਹਾ, ਸੁਖੀ ਵਸੈ ਮੋਰੋ ਪਰਿਵਾਰਾ, ਇਹ ਮੇਰਾ ਪਰਿਵਾਰ ਮੇਰੇ ਬੱਚੇ ਸੁਖੀ ਵਸਣ। ਕੌਣ ਆ ਬਾਜਾਂ ਵਾਲਿਆ ਤੇਰੇ ਪੁੱਤ ਧੀਆਂ? ਕਿਹੜਾ ਹੈ ਤੇਰਾ ਪਰਿਵਾਰ ਜਿਸ ਦੀ ਬਾਜਾਂ ਵਾਲਿਆ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਨੰਗੇ ਚਰਨੀ ਤੋਂ ਸੁੱਖ ਮੰਗਦਾ ਆ? ਕੌਣ ਹੈ ਤੇਰਾ ਪਰਿਵਾਰ? ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਹ ਜਿੰਨੇ ਸਿੱਖ ਸੇਵਕ ਨੇ ਕਰਤਾਰ ਨਿਰੰਕਾਰ ਦੇ ਚਰਨਾਂ ਨਾਲ ਜੁੜੇ, ਇਹ ਮੇਰਾ ਪਰਿਵਾਰ ਆ। ਦਮਦਮਾ ਸਾਹਿਬ ਦੀ ਧਰਤੀ ਸਾਬੋ ਕੀ ਤਲਵੰਡੀ, ਜਦੋਂ ਮਾਤਾਵਾਂ ਨੇ ਪੁੱਛਿਆ ਸੀ ਦਿੱਲੀਓਂ ਆ ਕੇ, ਜਦੋਂ ਪਰਿਵਾਰ ਵਿਛੋੜਾ ਹੋ ਗਿਆ ਨਾ ਸਰਸਾ ਦੇ ਕਿਨਾਰੇ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਸਨਮਾਨਯੋਗ ਮਾਤਾ ਗੁਜਰ ਕੌਰ ਜੀ, ਇਹ ਵਿਛੜ ਗਏ ਸਤਿਗੁਰੂ ਪਾਤਸ਼ਾਹ ਜੀ ਦੇ ਨਾਲੋਂ, ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਲੈ ਗਿਆ। ਕੁਝ ਸਮਾਂ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਕੁੱਲੀ ਦੇ ਵਿੱਚ ਝੁੱਗੀ ਦੇ ਵਿੱਚ ਕੱਟਿਆ, ਫਿਰ ਗੰਗੂ ਬ੍ਰਾਹਮਣ ਨੇ ਪਕੜਾ ਦਿੱਤਾ ਮਰਿੰਡੇ ਜਾ ਕੇ ਇਹਨਾਂ ਨੂੰ। ਇੱਕ ਇਹ ਹਿੱਸਾ ਹੋ ਗਿਆ ਪਰਿਵਾਰ ਵਿਛੋੜੇ ਦਾ, ਕਲਗੀਧਰ ਪਾਤਸ਼ਾਹ ਤੇ ਨਾਲ ਉਹਨਾਂ ਦੇ ਸਿੰਘ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ, ਤੇ ਮਾਤਾਵਾਂ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਸਨਮਾਨਯੋਗ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ, ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ, ਇੱਕ ਦਿੱਲੀ ਦਾ ਸਿੱਖ ਸੀ ਭਾਈ ਜਵਾਹਰ ਸਿੰਘ, ਉਹਨਾਂ ਦੇ ਨਾਲ ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ, ਇਹਨਾਂ ਹਿੱਸਿਆਂ ਦੇ ਵਿੱਚ ਵਿਛੋੜਾ ਪਿਆ। ਫਿਰ ਇਹ ਮਾਤਾਵਾਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਇਹ ਦਮਦਮਾ ਸਾਹਿਬ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਮਿਲੇ, ਜਦੋਂ ਸਾਰਿਆਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਟਿਕੇ ਮਹਾਰਾਜ, ਜਿਹੜਾ ਸਿੱਖ ਪੰਥ ਦਾ, ਖਾਲਸਾ ਪੰਥ ਦਾ ਅੱਜ ਪੰਜਵਾਂ ਤਖ਼ਤ ਹੈ ਸ੍ਰੀ ਦਮਦਮਾ ਸਾਹਿਬ। ਇਹ ਦਿੱਲੀਓਂ ਆਏ ਸਨ ਮਾਤਾ ਜੀ, ਅਤੇ ਆਉਂਦਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸੀ। ਉਹਨਾਂ ਨੇ ਫਿਰ ਦਰਬਾਰ ਵਿੱਚ ਆਣ ਕੇ ਜਦੋਂ ਕਿਹਾ ਸੀ ਕਿ ਬਾਕੀ ਸਾਰੇ ਦੇ ਸਾਰੇ ਸਿੱਖ ਨਜ਼ਰ ਆਉਂਦੇ ਨੇ, ਸੰਗਤਾਂ ਨਜ਼ਰ ਆ ਰਹੀਆਂ, ਪਰ ਦਾਤਾ ਜੀ ਸਾਡੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਸਾਡੇ ਲਾਲ ਉਹ ਕਿੱਥੇ ਨੇ? ਫਿਰ ਸਾਡੇ ਵੱਲ ਜਿਹੜੀਆਂ ਸੰਗਤਾਂ ਬੈਠੀਆਂ ਸੀ ਨਾ ਸਾਡੇ ਵਰਗੇ, ਉਹਨਾਂ ਵੱਲ ਹੱਥ ਕਰਕੇ ਕਲਗੀਧਰ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਹਾ ਹੋਊਗਾ ਜੀਵਤ ਕਈ ਹਜ਼ਾਰ। ਚਾਰੇ ਪੁੱਤ ਮੈਂ ਵਾਰ ਦਿੱਤੇ ਆ, ਪਰ ਆ ਹਜ਼ਾਰਾਂ ਲੱਖਾਂ ਜਿਹੜੇ ਸਾਹਮਣੇ ਬੈਠੇ ਇਹ ਮੇਰੇ ਪੁੱਤ ਆ, ਇਹਨਾਂ ਦੇ ਸਿਰ ਤੋਂ ਵਾਰ ਦਿੱਤੇ ਮੈਂ ਕੁਰਬਾਨ ਕਰ ਦਿੱਤੇ। ਅਤੇ ਕਲਗੀਧਰ ਪਾਤਸ਼ਾਹ ਦੀ ਫਿਰ ਅੰਸ ਬੰਸ਼ ਉਹਦਾ ਖਾਲਸਾ ਹੈ, ਉਹਦੀ ਕੁੱਲ ਉਹਦੀ ਪੀੜ੍ਹੀ ਕਲਗੀਧਰ ਦੀ ਉਹਦਾ ਖਾਲਸਾ ਹੈ, ਜਿਹੜੇ ਬਾਣੀ ਬਾਣੇ ਦੇ ਤਾਰ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਤੋਂ ਅੱਗੇ ਗੁਰੂ ਨਾਨਕ ਦੇ ਦਰ ਘਰ ਦੀ ਪੀੜ੍ਹੀ, ਗੁਰਸਿੱਖੀ ਗੁਰਮਤ ਦੀ ਗੁਰੂਆਂ ਦੀ, ਸ੍ਰੀ ਗੁਰੂ ਹਰ ਰਾਏ, ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਕਲਗੀਧਰ ਦਾਤਾ ਜੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਅੱਜ ਮਹਾਨ ਸਤਿਗੁਰੂ ਬਾਜਾਂ ਵਾਲੇ ਦਾਤੇ ਦੀ ਪੀੜ੍ਹੀ, ਅੰਸ ਬੰਸ਼ ਗੁਰੂ ਕਾ ਖਾਲਸਾ ਹੈ। ਇਸ ਲਈ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਪਿਰਮ ਪਿਆਲਾ ਸਾਧ ਸੰਗ ਭਗਤ ਵਛੜ ਪਾਰਸ ਪਰਸ ਹੈ। ਸਾਧ ਸੰਗਤ ਵਿੱਚ ਮਿਲ ਬੈਠ ਕੇ ਪ੍ਰੇਮ ਦਾ ਪਿਆਲਾ, ਗੁਰੂ ਦੀ ਪ੍ਰੀਤ ਦਾ ਪਿਆਲਾ ਪੀਓ, ਜਿੱਥੇ ਭਗਤ ਵਛੜ ਗੁਰੂ ਪਾਰਸ ਵੱਸਦਾ ਹੈ ਉਸਨੂੰ ਪਰਸੋ, ਗੁਰੂ ਪਾਰਸ ਦੇ ਚਰਨ ਸਪਰਸ਼ ਕਰੋ। ਜਿਹੜਾ ਭਗਤੀ ਨਾਲ ਪਿਆਰ ਕਰਨ ਵਾਲਾ ਦਾਤਾ ਹੈ, ਤੁਹਾਡਾ ਲੋਹੇ ਤਾਂਬੇ ਵਰਗਾ ਵੀ ਜੀਵਨ ਬਣਿਆ, ਗੁਰੂ ਪਾਰਸ ਦੇ ਚਰਨਾਂ ਨਾਲ ਲੱਗ ਕੇ ਪ੍ਰੇਮ ਦਾ ਪਿਆਲਾ ਪੀਓਗੇ, ਸੋਨਾ ਬਣ ਜਾਓਗੇ, ਸੋਨੇ ਜੈਸਾ ਜੀਵਨ ਹੋ ਜਾਏਗਾ, ਸ਼ੁੱਧ ਨਿਰਮਲ। ਨਿਰੰਕਾਰ ਆਕਾਰ ਕਰ ਹੋਏ ਅਕਾਲ ਅਜੋਨੀ ਜਸੈ। ਇੱਥੇ ਸਤ ਸੰਗਤ ਵਿੱਚ ਜਿਹੜਾ ਨਿਰੰਕਾਰ ਪਰਮਾਤਮਾ ਹੈ ਨਾ ਜੀ, ਨਿਰੰਕਾਰ ਦਾ ਮਤਲਬ ਨਿਰਅਕਾਰ, ਜਿਸ ਦਾ ਕੋਈ ਆਕਾਰ ਨਹੀਂ, ਰੂਪ ਰੰਗ ਨਹੀਂ। ਕਹਿਣ ਲੱਗੇ ਉਹ ਨਿਰੰਕਾਰ ਵੀ ਹੈ ਨਾ ਜਿਹੜਾ, ਉਹ ਗੁਰੂ ਕੀ ਸਾਧ ਸੰਗਤ ਵਿੱਚ ਸਤ ਸੰਗੀ ਜਨਾਂ ਵਿੱਚ ਆਕਾਰ ਵਾਲਾ ਹੋ ਕੇ, ਸਰੂਪ ਵਾਲਾ ਹੋ ਕੇ ਗੁਰੂ ਦੇ ਰੂਪ ਵਿੱਚ ਵੱਸਦਾ ਪਿਆ ਹੈ, ਗੁਰੂ ਦੇ ਰੂਪ ਵਿੱਚ ਵੱਸ ਰਿਹਾ। ਉਹ ਪਰਮਾਤਮਾ ਨਿਰਅਕਾਰ ਹੈ, ਇੱਥੇ ਆਕਾਰ ਵਾਲਾ ਹੋ ਕੇ ਗੁਰੂ ਦੇ ਰੂਪ 'ਚ ਬੈਠਾ। ਉਹ ਅਕਾਲ ਅਤੇ ਅਜੋਨੀ ਪਰਮਾਤਮਾ ਜਿਹੜਾ, ਉਹਦਾ ਜਸ ਗੁਰੂ ਦੇ ਰੂਪ ਵਿੱਚ ਮਿਲ ਕੇ ਕਰ ਰਿਹਾ ਹੈ, ਜਿਹੜਾ ਸਾਡਾ ਸਤਿਗੁਰੂ ਹੈ, ਉਹ ਨਿਰੰਕਾਰ ਸਰੂਪ ਹੈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਵਿੱਚ ਮਿਲ ਬੈਠਾ ਹੈ। ਸੱਚਾ ਸੱਚ ਕਸੌਟੀ ਕੱਸੈ। ਸੱਚਾ ਸੱਚ ਦੀ ਕਸੌਟੀ ਦੇ ਉੱਤੇ ਕੱਸ ਲਾਉਂਦਾ ਹੈ, ਭਾਵ ਜਗਿਆਸੂ ਵੀ ਸੱਚਾ ਹੋਣਾ ਚਾਹੀਏ। ਧਿਆਨ ਦੇਣਾ, ਜੇ ਗੁਰੂ ਸੱਚਾ, ਪਰਮਾਤਮਾ ਸੱਚਾ, ਤੇ ਸੱਚ ਦੀ ਕਸੌਟੀ ਦੇ ਉੱਤੇ ਫਿਰ ਗੁਰੂ ਦਾ ਸਿੱਖ ਵੀ ਜਿਹੜਾ ਉਹ ਪੂਰਾ ਉਤਰਨਾ ਚਾਹੁੰਦਾ। ਸਤਿਗੁਰੂ ਚਾਹੁੰਦਾ ਵੀ ਮੇਰਾ ਸਿੱਖ ਸੱਚ ਦੀ ਕਸੌਟੀ ਤੇ ਪੂਰਾ ਉਤਰੇ, ਪਰ ਇੱਥੇ ਝੂਠਿਆਂ ਵਾਸਤੇ ਥਾਂ ਨਹੀਂ ਜੇ ਕੋਈ। ਸੱਚ ਦੀ ਕਸੌਟੀ ਤੇ ਗੁਰਮਤ ਦੀ ਕਸਵੱਟੀ ਤੇ ਸੱਚੇ ਜੀਵਨ ਵਾਲੇ ਪੂਰੇ ਉਤਰਦੇ ਨੇ। ਜਿਹੜਾ ਸੁਨਿਆਰਾ ਹੈ ਨਾ, ਸੋਨੇ ਦਾ ਕੰਮ ਕਰਨ ਵਾਲਾ, ਉਹ ਜਦੋਂ ਸੋਨੇ ਦੀ ਪਰਖ ਕਰਦਾ ਨਾ, ਉਹਦੇ ਕੋਲ ਸਾਧ ਸੰਗਤ ਇੱਕ ਕਸਵੱਟੀ ਹੁੰਦੀ ਹੈ, ਉਹਨੂੰ ਕਸੌਟੀ ਵੀ ਕਿਹਾ ਬਾਣੀ 'ਚ। ਛੋਟਾ ਜਿਹਾ ਪੱਥਰ ਟਾਈਪ ਹੁੰਦਾ ਉਹ, ਜਿਵੇਂ ਪੱਥਰ ਹੁੰਦਾ ਨਾ, ਇਸ ਤਰ੍ਹਾਂ ਉਹ ਕਸੌਟੀ ਮੈਂ ਦੇਖੀ, ਕਾਲੇ ਜਿਹੇ ਰੰਗ ਦਾ ਨਿੱਕਾ ਜਿਹਾ ਪੱਥਰ ਆ, ਉਹ ਸੋਨੇ ਨੂੰ ਉਹਦੇ 'ਤੇ ਘਸਾ ਕੇ ਵੇਖਦਾ, ਅਤੇ ਘਸਾਉਣ ਨਾਲ ਸੁਨਿਆਰੇ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਸੋਨਾ ਵਾ ਇਹ ਅਸਲੀ ਆ ਕਿ ਨਕਲੀ। ਅਤੇ ਭਗਤ ਕਬੀਰ ਸਾਹਿਬ ਕਹਿੰਦੇ, ਜਦੋਂ ਰੱਬ ਦੀ ਕਸਵੱਟੀ ਦੇ ਉੱਤੇ ਪੂਰੇ ਉਤਰਨਾ ਪੈਂਦਾ ਨਾ, ਫਿਰ ਉੱਥੇ ਸੱਚੇ ਹੀ ਪਾਰ ਹੁੰਦੇ, ਸੱਚੇ ਹੀ ਜਿਹੜੇ ਉਹ ਖਰੇ ਨਿਕਲਦੇ ਆ, ਇਹ ਖਰਾ ਸੋਨਾ, ਝੂਠਿਆਂ ਵਾਸਤੇ ਉੱਥੇ ਕੋਈ ਥਾਂ ਨਹੀਂ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਜਿਹੜਾ ਹਉਮੈ ਹੰਕਾਰ ਤੇ ਅਪਣੱਤ ਵੱਲੋਂ ਮਰ ਕੇ ਫਿਰ ਗੁਰੂ ਦੇ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਉਹ ਹੀ ਗੁਰੂ ਦੀ ਕਸਵੱਟੀ ਦੇ ਉੱਤੇ ਪੂਰਾ ਉਤਰਦਾ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾ। ਇਸ ਲਈ ਸਾਧ ਸੰਗਤ, ਸਤਿਗੁਰੂ ਅਮਰ ਹੈ, ਅਵਨਾਸੀ ਹੈ ਸਤਿਗੁਰੂ, ਇਸ ਪੌੜੀ ਚ ਇਹ ਦੱਸਿਆ, ਤੇ ਸਾਧ ਸੰਗਤ ਵਿੱਚ ਮੇਰਾ ਸਤਿਗੁਰੂ ਵੱਸਦਾ ਹੈ, ਪੰਜ ਭੂਤਕ ਸਰੀਰ ਦੇ ਵਿੱਚ ਮੇਰਾ ਸਤਿਗੁਰੂ ਆਣ ਕੇ ਜਗਤ ਚ ਇਹ ਸੰਸਾਰ ਨੂੰ ਤਾਰਦਾ ਆ, ਦੁਨੀਆਂ ਦੇ ਲੋਕਾਂ ਦੀ ਬਾਂਹ ਫੜਦਾ ਆ, ਪਿਰਮ ਪਿਆਲੇ ਪ੍ਰਭੂ ਦੇ ਪਿਆਰ ਦੇ ਪਿਆਲੇ ਦੀ ਦਾਤ ਆਪਣੇ ਗੁਰਸਿੱਖਾਂ ਨੂੰ ਮੇਰਾ ਸਤਿਗੁਰੂ ਬਖਸ਼ਦਾ, ਤੇ ਜਿਹੜੇ ਸਤਸੰਗੀ ਜਨ ਗੁਰਸਿੱਖ ਨੇ ਉਹ ਫਿਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਅਮਲੀ ਜੀਵਨ ਵਾਲੇ ਬਣ ਜਾਂਦੇ ਆ, ਤੇ ਗੁਰੂ ਦੇ ਦੱਸੇ ਹੋਏ ਗੁਣਾਂ ਦੇ ਉੱਤੇ, ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਉੱਤੇ ਅਮਲ ਕਰਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਫਿਰ ਗੁਰੂ ਦੀ ਕਸਵੱਟੀ ਤੇ ਪੂਰੇ ਉਤਰਦੇ ਆ, ਕਿਉਂਕਿ ਸੱਚ ਦੇ ਮਾਰਗ ਤੇ ਚੱਲਦੇ, ਸੱਚ ਦੇ ਰਸਤੇ ਤੇ ਚੱਲਣ ਵਾਲੇ, ਸਤਿਗੁਰੂ ਦੇ ਪ੍ਰੇਮ ਵਿੱਚ ਆਪਾਂ ਕਟਾ ਜਾਂਦੇ ਆ, ਆਪਾਂ ਕੁਰਬਾਨ ਕਰ ਜਾਂਦੇ ਆ, ਸਰੀਰ ਕੁਰਬਾਨ ਕਰਕੇ ਆਪਣੇ ਤਨ ਦਾ ਲਹੂ ਵੀ ਡੋਲ ਜਾਂਦੇ ਆ, ਪਰ ਗੁਰੂ ਵਾਲੇ ਪਾਸੇ ਪਿੱਠ ਨਹੀਂ ਕਰਦੇ, ਗੁਰੂ ਕੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਂਦੇ ਆ। ਇਹ ਜੀਵਨ ਬਣ ਗਿਆ ਸਾਧ ਸੰਗਤ ਉਹਨਾਂ ਦਾ, ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰਹਿ ਅੰਗ ਨਾ ਮੋਰੋਂ, ਪਿੰਡ ਪਰੇ ਤੋ ਪ੍ਰੀਤ ਨਾ ਤੁਰੋਂ। ਜੰਗ ਦੇ ਮੈਦਾਨ ਵਿੱਚ ਜਾ ਕੇ ਵੀ ਜੂਝਣਾ ਪਵੇ ਤੇ ਗੁਰੂ ਦੇ ਲਾਲ ਗੁਰੂ ਦੇ ਪਿਆਰੇ ਜਿੰਦ ਤਲੀ ਦੇ ਉੱਤੇ ਰੱਖ ਕੇ ਫਿਰ ਜੂਝਦੇ ਆ, ਆਪਾਂ ਕੁਰਬਾਨ ਕਰ ਜਾਂਦੇ ਆ, ਪਰ ਸਤਿਗੁਰੂ ਪਾਤਸ਼ਾਹ ਦੀ ਬਖਸ਼ੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਂਦੇ ਆ, ਕਿਉਂਕਿ ਮਾਰਗ ਹੀ ਇਹ ਹੈ। ਇਹ ਜਿਹੜਾ ਗੁਰਮਤਿ ਗਾਡੀ ਰਾਹ ਹੈ, ਇਹ ਰਸਤਾ ਹੀ ਸਾਧ ਸੰਗਤ ਇਹ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀਜੈ। ਇਸ ਲਈ ਸਤਸੰਗੀ ਜਨੋ, ਜੇ ਗੁਰਮਤਿ ਗਾਡੀ ਰਾਹ ਤੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਣਾ ਹੈ, ਫਿਰ ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ ਪਏਗਾ, ਤੇ ਗੁਰੂ ਦੇ ਆਸ਼ੇ ਤੇ ਚੱਲ ਕੇ ਗੁਰੂ ਦੇ ਮੁਤਾਬਕ ਉਹਨਾਂ ਦੀ ਸਿੱਖੀ ਨੂੰ ਕਮਾਉਣਾ ਪਏਗਾ। ਜਿਹੜੇ ਕਮਾਉਣ ਵਾਲੇ ਆ ਤੇ ਦਿਲ ਦੇ ਵਿੱਚ ਵਸਾਉਣ ਵਾਲੇ ਆ, ਤੇ ਗੁਰੂ ਦੇ ਦੱਸੇ ਉਪਦੇਸ਼ਾਂ ਦੇ ਮੁਤਾਬਕ ਪੂਰੇ ਉਤਰਨ ਵਾਲੇ ਆ ਸਾਧ ਸੰਗਤ, ਉਹ ਹੀ ਸਤਿਗੁਰੂ ਜੀ ਦੇ ਚਰਨਾਂ ਤੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ ਜਾਂਦੇ ਆ। ਗੁਰੂ ਦਾ ਦੱਸਿਆ ਹੋਇਆ ਆਚਾਰ, ਗੁਰੂ ਦਾ ਦੱਸਿਆ ਹੋਇਆ ਕਿਰਦਾਰ, ਗੁਰੂ ਦੀ ਦੱਸੀ ਹੋਈ ਰਫ਼ਤਾਰ, ਕਿਹੜੇ ਰਸਤੇ ਤੇ ਤੁਰਨਾ, ਤੇ ਗੁਰੂ ਦੀ ਦੱਸੀ ਹੋਈ ਗੁਫ਼ਤਾਰ, ਬੋਲਣਾ ਕੀ ਆ, ਗੁਰੂ ਦੇ ਮੁਤਾਬਕ ਸਤਿਗੁਰੂ ਦੀ ਸਿੱਖੀ ਦੇ ਮੁਤਾਬਕ ਆਚਾਰ, ਕਿਰਦਾਰ, ਗੁਫ਼ਤਾਰ, ਰਫ਼ਤਾਰ, ਪੰਜ ਕਕਾਰ, ਸਿਰ ਦੀ ਦਸਤਾਰ, ਸਾਬਤ ਸੂਰਤਤਾ, ਸਤ ਸੰਤੋਖ, ਦਇਆ, ਧਰਮ, ਧੀਰਜ, ਬਾਣੀ ਬਾਣਾ ਸਾਡੇ ਕੋਲ ਆ, ਤੇ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਵਾਂਗੇ, ਸਦਾ ਵਾਸਤੇ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਚੜ ਜਾਵਾਂਗੇ, ਤੇ ਗੁਰੂ ਦੀ ਕਸਵੱਟੀ ਤੇ ਪੂਰੇ ਉਤਰ ਕੇ ਸੱਚੇ ਸੁੱਚੇ ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਏਗਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਸੱਚਿਆਂ ਵਾਸਤੇ ਥਾਂ ਆ, ਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਸਚਿਆਰੇ ਹੋ ਜਾਂਦੇ ਆ, ਸਚਿਆਰਿਆਂ ਦੀ ਗੁਰੂ ਵੀ ਬਾਂਹ ਫੜਦਾ, ਸਚਿਆਰਿਆਂ ਨੂੰ ਰੱਬ ਦੀ ਦਰਗਾਹ ਵਿੱਚ ਵੀ ਥਾਂ ਮਿਲਦੀ ਹੈ।